ਵਾਹਿਗੁਰੂ ਸਾਹਿਬ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਆਪ ਉੱਥੇ ਪਈਆ ਜੀ ਹੋਰ ਲੈ ਲਓ, ਇੱਧਰੋਂ ਸਪੇਅਰ ਪਈਆ ਕਦ।
ਪੀਰ ਮਰੀਦਾਂ ਪਰ ਹੜੀ ਵਣਜਾਰੇ ਸਾਹੇ
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 ਦੁਲਾਵਾਂ ਲੱਗ ਨਾ ਸਾਹੇ
ਸਾਹੇ।
ਪੀਰ ਮੁਰਸ਼ਦ ਹੈ, ਇੱਕ ਮੁਰਸ਼ਦ ਹੈ, ਇੱਕ ਮਰੀਦ ਹੈ। ਮੁਰਸ਼ਦ ਕੌਣ ਹੈ? ਗੁਰੂ। ਮਰੀਦ ਹੈ ਸਿੱਖ। ਅਤੇ ਇਹਨਾਂ ਦੀ ਪਿਰਹੜੀ ਮੈਨੇ ਪ੍ਰੀਤ। ਹੁਣ ਸਿੱਖ ਦੀ ਮੁਰਸ਼ਦ ਨਾਲ ਪ੍ਰੀਤ ਹੈ, ਮਰੀਦ ਦੀ ਮੁਰਸ਼ਦ ਨਾਲ ਪਿਰਹੜੀ ਪ੍ਰੀਤ ਹੈ। ਕਿੱਦਾਂ ਦੀ ਪ੍ਰੀਤ ਹੈ? ਬਣਜਾਰੇ ਸਾਹ ਹੈ ਜੋ ਜੀ, ਸਾਹ ਅਤੇ ਬਣਜਾਰੇ ਦੀ ਪ੍ਰੀਤ ਹੁੰਦੀ ਆਪੋ 'ਚ ਹੀ। ਇੱਕ ਬਣਜਾਰਾ ਹੁੰਦਾ, ਇੱਕ ਸਾਹ ਹੁੰਦਾ। ਸਿੱਖ ਹੈ ਬਣਜਾਰਾ, ਗੁਰੂ ਹੈ ਸਾਹ। ਵਪਾਰ ਕਰਨ ਵਾਲੇ ਹੁੰਦੇ ਨਾ ਅੱਗੇ ਬਣਜਾਰੇ, ਸ਼ਾਹ ਕੋਲੋਂ ਪੈਸੇ ਲੈ ਆਉਂਦੇ, ਉਹ ਪੈਸੇ ਲੈ ਕੇ ਉਹਦਾ ਫਿਰ ਵਪਾਰ ਕਰਦੇ, ਪੂੰਜੀ ਲੈ ਕੇ ਉਹਦੇ ਕੋਲੋਂ, ਉਹਦਾ ਕੁਛ ਬਣਦਾ ਹਿੱਸਾ ਸਾਹ ਨੂੰ ਦੇ ਦੇਣਾ, ਕੁਛ ਪ੍ਰੋਫਿਟ ਆਪ। ਉਹ ਵਪਾਰ ਇੱਦਾਂ ਹੋਗੇ ਹੁੰਦਾ ਸੀ, ਸਾਹਾਂ ਦੇ ਆਧਾਰ 'ਤੇ ਬਣਜਾਰੇ ਕਰਦੇ। ਸੁਣ, ਇੱਥੇ ਬਣਜਾਰੇ ਨੇ ਬਾਈ ਸਿੱਖ, ਜਾਂ ਜਿਵੇਂ ਸਾਹ ਅਤੇ ਬਣਜਾਰੇ ਦੀ ਆਪੋ ਵਿੱਚ ਪ੍ਰੀਤ ਆ ਨਾ, ਇਉਂ ਸਿੱਖ ਅਤੇ ਗੁਰੂ ਦੀ ਪ੍ਰੀਤ ਆ ਭਾਈ ਸਭ ਕਹਿੰਦੇ। ਚਲੋ ਸੌਦਾ
ਸੌਦਾ ਇੱਕ ਦੂ ਹੱਟ ਹੈ ਸੰਸਾਰ ਸਾਹੇ।
ਹਾਂ, ਸੌਦਾ ਇੱਕ ਤਾਂ ਹੱਟ ਹੈ। ਸੌਦਾ ਕਿਹੜੀ ਹੱਟੀ 'ਤੇ ਮਿਲਦਾ ਇਹ ਭਾਈ? ਜਿਵੇਂ ਗੁਰਬਾਣੀ 'ਚ ਵੀ ਆਉਂਦਾ, ਤੂੰ ਸੱਚਾ ਸਾਹ ਹੋ ਭਗਤ ਬਣਜਾਰਾ ਜੀਓ, ਹਰ ਥਾਂ ਨਿਰਾਸ਼ ਸੱਚ ਵਪਾਰਾ ਜੀਓ, ਗੁਰੂ ਗ੍ਰੰਥ ਸਾਹਿਬ 'ਚ ਵੀ ਆਇਆ। ਸੋ ਇਸ ਤਰ੍ਹਾਂ ਇਹ ਜਿਹੜਾ ਸੌਦਾ ਇੱਕ ਹੱਟ, ਇੱਕੋ ਹੀ ਹੱਟ ਤੋਂ ਮਿਲਦਾ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀ ਦਰ ਦੀ ਜਿਹੜੀ ਦੁਕਾਨ ਹੈ, ਸੰਸਾਰ ਵਿਸਾਹ ਹੈ। ਅਤੇ ਸੌਦੇ ਨੂੰ ਸੰਸਾਰ ਵਿਸਾਹ ਮੈਨੇ ਖਰੀਦਦਾ ਹੈ, ਖਰੀਦਦਾਰ ਹੈ ਸੰਸਾਰ। ਹੋਰ ਕਿਸੇ ਦੁਕਾਨ ਤੋਂ ਸੌਦਾ ਨਹੀਂ ਮਿਲਦਾ। ਸੌਦਾ ਕੀ ਹੈ? ਨਾਮ ਰੂਪੀ। ਹਾਂਜੀ,
ਕੋਈ ਵਿੱਚ ਕੌਡੀਆਂ ਕੋ ਦਮ ਉਗਾਹੇ।
ਹੁਣ ਬਣਜਾਰੇ 'ਤੇ ਨਿਰਭਰ ਕਰਦਾ ਹੈ, ਇਸ ਅਮੋਲਕ ਸੌਦੇ ਨੂੰ, ਨਾਮ ਰੂਪੀ ਨੂੰ ਕਿਵੇਂ ਕੋਈ ਕੋਈ ਲੈਂਦਾ ਹੈ। ਕਈ ਦਾ ਕੌਡੀਆਂ ਬਦਲੇ ਵੇਚਤਾ, ਅਤੇ ਕਈਆਂ ਨੇ ਦਮ ਦਮੜਿਆਂ ਦੇ ਬਦਲੇ ਇਹਨੂੰ ਵੇਚ ਦੇਣਾ ਕੀਤਾ ਹੈ। ਹਾਂਜੀ,
ਕੋਈ ਰੁਪਏ ਵਿਕਣੇ ਸੁਣੀਏ ਕੋ ਡਾਹੈ
ਸੁਣਈਏ
ਸੁਣਈਏ।
ਹਾਂ, ਕੋਈ ਰੁਪਈਏ ਵਿਕਣੇ,
ਕੋਈ ਰੁਪਏ ਵਿਕਣੇ,
ਕੋਈ ਨੂੰ ਰੁਪਈਆਂ ਨੂੰ ਵੇਚਦਾ ਹੈ, ਕੋਈ ਸੁਣਈਏ ਸੁਣੇ ਸੋਨਾ ਸੁਣਈਏ ਸੋਨੇ ਨੂੰ ਕਹਿੰਦੇ ਨੇ, ਕੋਈ ਸੋਨਾ ਜਾਣ ਕੇ ਵੇਚਦਾ ਹੈ, ਉਹਨੂੰ ਅਜਮਾਇਸ਼ਾਂ ਕਰਕੇ ਉਹਦੀਆਂ ਕਦਰਾਂ ਕਰਕੇ। ਹਾਂਜੀ,
ਕੋਈ ਰਤਨ ਬਣਜ ਦਾ ਕਰ ਸਿਫਤ ਸਲਾਹ ਹੈ।
ਕੋਈ ਇਹਨੂੰ ਰਤਨ ਕਰਕੇ ਖਰੀਦਦਾ ਜੀ, ਰੁਪਈਏ ਈੜੀ ਨੂੰ ਸਿਹਾਰੀੜੀ, ਈੜੀ ਨੂੰ ਬਿਹਾਰੀੜੀ ਲਾ ਰੁਪਈਏ ਜਈਆ ਆ ਗਿਆ ਨਾ ਉੱਥੇ। ਹਾਂ, ਸੋਚ ਕਰਕੇ ਰਹਿ ਨੂੰ ਉੱਕੜ ਪੱਪਾ, ਈੜੀ ਨੂੰ ਬਿਹਾਰੀ ਈੜੀ ਨੂੰ ਲਾ ਰੁਪਈਏ, ਰੁਪ ਜਈਏ ਨਹੀਂ ਕਰਨਾ, ਜਈਆ ਲੱਗਿਆ ਨਾ, ਜਈਏ ਈ ਏ ਨਿਕਲਿਆ, ਦੁੱਖ ਨਿਕਲਿਆ। ਹਾਂ, ਕੋਈ ਰਤਨ ਬਣਜਦਾ,
ਕੋਈ ਰਤਨ ਬਣਜਦਾ,
ਕੋਈ ਰਤਨਾ ਕਰਕੇ ਸਮਝ ਕੇ ਖਰੀਦਦਾ ਜੀ, ਕਰ ਸਿਫਤ ਸਲਾਹ ਹੈ,
ਕਰ ਸਿਫਤ ਸਲਾਹ ਹੈ।
ਹਾਂ, ਫਿਰ ਸਿਫਤ ਸਲਾਹ ਕਰਦਾ, ਵੱਡੀ ਮੋਲ ਦਾ ਪਦਾਰਥ ਹੈ, ਰਤਨ ਸਮਝ ਕੇ ਖਰੀਦਦਾ ਕੋਈ। ਹਾਂਜੀ,
ਵਣਜ ਸੁਪੱਤਾ ਸਾਹ ਨਾਲ ਵੇ ਸਾਹੋ ਨਿਵਾਹ ਹੈ।
ਠੀਕ, ਵਣਜ ਸੁਪੱਤਾ ਸਾਹ ਨਾਲ,
ਵਣਜ ਸੁਪੱਤਾ ਸਾਹ ਨਾਲ,
ਸੁਪਤਾ ਨਹੀਂ ਕਹਿਣਾ, ਸੁਪੱਤਾ, ਸੁਪਤਾ ਤਾਂ ਸੌਣ ਦਾ ਅਰਥ ਹੋਜੂਗਾ ਨਾ, ਸੰਸਕ੍ਰਿਤ ਬੋਲੀ ਸੁਪਤਾ ਸੌਣ ਨੂੰ ਕਹਿ ਦਿੰਦੇ ਨੇ। ਇਹ ਹੈ ਸੁਪੱਤਾ, ਇੱਜ਼ਤਦਾਰ, ਵਣਜ ਸੁਪੱਤਾ ਸਾਹ ਨਾਲ। ਇਹ ਵਣਜ ਵਪਾਰ ਜਿਹੜਾ ਕਰਨਾ ਭਾਈ ਸੁਪੱਤੇ ਸਾਹ ਨਾਲ ਕਰਨਾ, ਇੱਜ਼ਤਦਾਰ ਸਾਹ ਨਾਲ ਕਰਨਾ, ਜਿਹੜਾ ਭਰੋਸੇ ਵਾਲਾ ਹੋਵੇ। ਇਹ ਨੀਤੀ ਆ, ਵੇਖੋ ਕਦੋਂ ਵੀ ਕੋਈ ਵਣਜ ਕਰੀਏ ਤਾਂ ਸਾਹ ਜਿਹੜਾ ਨਾ ਵਿਸ਼ਵਾਸ ਪਾਤਰ ਲੱਭੋ, ਹਾਂ, ਜਿਹੜਾ ਭਰੋਸੇਯੋਗ ਹੋਵੇ। ਭਰੋਸੇਯੋਗ ਤਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਸਾਹ ਨੇ ਸਾਡੇ। ਸੋ ਵਣਜ ਸੁਪੱਤਾ ਸਾਹ ਨਾਲ, ਸੋ ਸੁਪੱਤੇ ਸਾਹ ਨਾਲ ਕੀਤਾ ਹੋਇਆ ਵਣ ਜਿਹੜਾ ਭਾਈ ਨਿਭ ਜਾਂਦਾ ਹੈ, ਵਿਸਾਹੋ ਨਿਵਾਹ ਹੈ, ਉਹ ਵਿਸ਼ਵਾਸ ਨੂੰ ਨਿਭਾ ਦਿੰਦਾ ਹੈ, ਹਾਂ, ਵਿਸ਼ਵਾਸਘਾਤ ਨਹੀਂ ਕਰਦਾ। ਹਾਂਜੀ, ਇਸੇ ਤਰ੍ਹਾਂ ਹੁਣ, ਹਾਂਜੀ,
ਸੌਦਾ ਇੱਕ ਤਾਂ ਹੱਟ ਹੈ, ਸਾਹ ਸਤਿਗੁਰ ਪੂਰਾ,
ਅਤੇ ਦੋਵੇਂ ਸਾਹ ਨੇ ਨਾ, ਇੱਕ ਕਪੱਤਾ ਸਾਹ ਹੈ, ਇੱਕ ਸੁਪੱਤਾ ਸਾਹ ਹੈ। ਕਪੱਤੇ ਸਾਹ ਤਾਂ ਜਿਹੜੇ ਪਖੰਡੀ ਗੁਰੂ ਦੇ ਤਾਰੀ ਗੁਰੂ, ਇਹ ਕਪੱਤੇ ਸਾਹ ਨੇ, ਅਤੇ ਇਹਨਾਂ ਨਾਲ ਸੌਦਾ ਜਿਹੜਾ ਹੈ ਵਿਸ਼ਵਾਸਘਾਤ ਦਾ ਹੀ ਹੈ। ਸੋ ਭਾਈ ਜਿਹੜੇ ਸੁਪੱਤੇ ਮਾਰਸੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਦਰ ਦੇ ਜਿਹੜੇ ਸਾਹ ਨੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸੇ ਗੁਰੂਆਂ ਤੱਕ, ਗੁਰੂ ਗ੍ਰੰਥ ਸਾਹਿਬ ਤੱਕ, ਇਹ ਸੱਚਾ ਸਾਹ ਹੈ। ਸੋ ਇਹਨਾਂ ਕੋਲ ਆ ਕੇ ਨਾਮ ਰੂਪੀ ਸ਼ਬਦਾਂ ਜਿਹੜੇ ਖਰੀਦਦੇ ਨੇ, ਅਤੇ ਇੱਕ ਮਾਰਸੇ ਪਾਤਸ਼ਾਹ ਬੇੜਾ ਪਾਰ ਲਾ ਦਿੰਦੇ ਨੇ, ਨਿਭਾ ਦਿੰਦੇ ਨੇ ਉਸ ਗੱਲ ਨੂੰ ਤੋੜ ਤੱਕ। ਹੁਣ ਸੱਚਾ ਸਾਹ ਕੌਣ ਹੈ? ਅਗਲੀ 'ਚ ਖੋਲ੍ਹਿਆ, ਹੁਣ ਦੇਖੋ ਅਗਲੀ ਪੌੜੀ 'ਚ, ਇਹ ਸੱਚਾ ਸਾਹ ਹੈ। ਸੌਦਾ ਪੜ੍ਹੋ ਜੀ, ਸੌਦਾ ਇੱਕ ਹੱਟ ਹੈ,
ਸੌਦਾ ਇੱਕ ਹੱਟ ਹੈ,
ਸਾਹ ਸਤਿਗੁਰ ਪੂਰਾ,
ਸਾਹ ਸਤਿਗੁਰ ਪੂਰਾ,
ਹਾਂਜੀ, ਸਾਹ ਤਾਂ ਸਤਿਗੁਰੂ ਪੂਰੇ ਨੇ, ਮਨ ਸੱਚੇ ਪਾਤਸ਼ਾਹ ਜਿਹੜੇ ਸੁਪੱਤੇ ਸਾਹ ਨੇ, ਇਹਨਾਂ ਦੀ ਹੱਟ ਤੋਂ, ਸਤਸੰਗ ਦੇ ਰੂਪੀ ਹੱਟ ਤੋਂ ਇਹ ਨਾਮ ਰੂਪੀ ਸੌਦਾ ਵਿਹਾਜੀਏ, ਖਰੀਦੀਏ, ਇੱਥੋਂ ਮਿਲਦਾ ਇਹ।
ਔਗਣ ਲੈ ਗੁਣ ਵਿਕਣਾ, ਵਚਨੇ ਦਾ ਸੂਰਾ,
ਠੀਕ। ਸੋ ਉਹ ਫਿਰ ਪੂਰਾ ਸਾਹ ਕੀ ਕਰਦਾ? ਪੂਰਾ ਸਤਿਗੁਰੂ ਸਿੱਖ ਦੇ ਔਗੁਣ ਲੈ ਲੈਂਦਾ, ਲਿਆ ਸਿੱਖ ਤੇਰੇ ਔਗੁਣ ਅਸੀਂ ਆਪਣੀ ਝੋਲੀ 'ਚ ਪਾ ਲੈਂਦੇ ਹਾਂ, ਅਤੇ ਆਪਣੇ ਕੋਲ ਗੁਣ ਜਿਹੜੇ ਨੇ ਸਿੱਖ ਦੀ ਝੋਲੀ 'ਚ ਪਾ ਦਿੰਦੇ ਨੇ ਹਿਰਦੇ ਰੂਪੀ 'ਚ, ਅਤੇ ਬਚਨਾਂ ਦਾ ਸੂਰਾ, ਇਹ ਗੁਰੂ ਮਰਚੇ ਪਾਤਸ਼ਾਹ ਬਚਨਾਂ ਦੇ ਸੂਰਬੀਨ ਨੇ। ਹਾਂਜੀ, ਜੋ ਬਚਨ ਕਰ ਲਿਆ ਸਿੱਖ ਨਾਲ ਨਿਭਾ ਦਿੰਦੇ ਨੇ ਹੋਰ ਤੱਕ। ਹਾਂਜੀ, ਲੈ ਜੇ ਸਿੱਖਾਂ ਤੂੰ ਸਿਰ ਦਿੱਤੇ ਨੇ, ਅਸੀਂ ਵੀ ਸਰਬੰਸ ਵਾਰਾਂਗੇ ਤੇਰੇ ਤੋਂ। ਇਉਂ ਮਰਚੇ ਪਾਤਸ਼ਾਹ ਨਿਭਾ ਦਿੰਦੇ ਆ ਭਾਈ।
ਸਫਲ ਕਰੈ ਸਿਮਲ ਵਿਰਖ ਸਵਰਨ ਮਨੋਰਾ,
ਸੁਵਰਨ ਮਨੋਰਾ,
ਸੁਵਰਨ ਮਨੋਰਾ,
ਸਫਲ ਕਰੈ ਸਿਮਲ ਵਿਰਖ,
ਸਫਲ ਕਰੈ ਸਿਮਲ ਵਿਰਖ,
ਸੁਵਰਨ ਮਨੋਰਾ,
ਸੁਵਰਨ ਮਨੋਰਾ।
ਇਹ ਪੂਰੇ ਸਾਹ ਸਤਿਗੁਰੂ ਦਾ ਕੰਮ ਹੈ। ਸਿਮਲ ਰੁੱਖ ਜਿਵੇਂ ਹੈ, ਵਾਧਾ ਫੁੱਲਾ ਤਾਂ ਬਹੁਤ ਹੈ, ਕੱਦਾ ਵਾਰ ਬੜਾ ਹੈ, ਉੱਚਾ ਬਥੇਰਾ ਚੱਲ ਜਾਂਦਾ ਹੈ, ਪਰ ਕੀ ਆ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ, ਨਾ ਫਲ ਕੰਮ ਆਉਂਦਾ, ਨਾ ਫੁੱਲ ਕੰਮ ਆਉਂਦੇ, ਨਾ ਪੱਤੇ। ਸੋ ਇਸ ਲਈ ਸਿਮਲ ਦੀ ਨਿਆਈ ਜਿਹੜੇ ਭਾਈਆਂ ਵੀ ਵਧੇ ਫੁੱਲੇ ਨੇ, ਆਪਣੇ ਆਪ ਨੂੰ ਕੋਠੇ ਬਣੇ ਫਿਰਦੇ ਨੇ ਅਤੇ ਵੱਡੇ ਕਹਾਉਂਦੇ ਨੇ, ਪਰ ਗੁਣ ਹੈ ਨਹੀਂ ਕੋਈ। ਅਜਿਹੇ ਸਿਮਲ ਵਰਗਿਆਂ ਨੂੰ ਮਰਸ 'ਚ ਪਾਤਸ਼ਾਹ ਜੀ ਸਹਿਤ ਫਲ ਦੇ ਕਰ ਦਿੰਦੇ ਨੇ, ਗਿਆਨ ਰੂਪੀ ਫਲ ਬਖਸ਼ਿਸ਼ ਕਰਦੇ ਨੇ, ਸਿਮਲ ਵਰਗਿਆਂ ਨੂੰ ਵੀ ਸਹਿਤ ਫਲਾਂ ਦੇ ਬਣਾ ਦਿੰਦੇ ਨੇ। ਹੋਰ ਕੀ ਕਰ ਦਿੰਦੇ ਨੇ? ਸੁਵਰਨ ਮਨੂਰਾ,
ਸੁਵਰਨ ਮਨੂਰਾ,
ਮਨੂਰਾ ਵਾਲਾ ਖੰਗਰ ਹੁੰਦਾ, ਲੋਹਾ ਖੰਗਰ ਜਿਹਾ ਹੋਇਆ ਵਿਆ, ਸੋ ਉਹਨੂੰ ਸੋਨਾ ਬਣਾ ਦਿੰਦੇ ਨੇ। ਸੋ ਖੰਗਰ ਦੀ ਨਿਆਈ ਜਿਹਦੇ ਕੋਲ ਗੁਣੇ ਕੋਈ ਨਹੀਂ, ਈਰਖਾ ਦੀ ਅੱਗ ਸੜ ਕੇ ਖੰਗਰ ਹੋ ਗਿਆ ਜਿਹੜਾ, ਉਹਨੂੰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਗਿਆਨ ਰੂਪੀ, ਬ੍ਰਹਮ ਗਿਆਨ ਰੂਪੀ ਸੋਨਾ ਬਣਾ ਦਿੰਦੇ ਨੇ ਬਾਰਾਂ ਬੰਨੀ ਦਾ। ਇਹ ਪੂਰੇ ਸਾਹ ਦਾ ਕੰਮ ਹੈ।
ਵਾਸ ਵਾਸ ਨਿਵਾਸ ਕਰ ਕਾਊ,
ਸੜਿਆ ਹੋਇਆ ਲੋਹਾ ਜਿਹੜਾ ਹੁੰਦਾ ਨਾ, ਲੋਹਾ ਸੜ ਜਾ, ਮੈਲ ਜਿਹੜੀ ਹੁੰਦੀ ਹੈ ਉਹਦੀ ਖੜ ਖੰਗਰ ਜਿਹਾ ਬਣ ਜਾਂਦਾ ਹੈ। ਆ ਕਈ ਨੇ ਅੱਡੀਆਂ ਕੁੱਚਣ ਨੂੰ ਰੱਖਿਆ ਹੁੰਦਾ ਘਰਾਂ 'ਚ, ਸੜਿਆ ਹੋਇਆ ਲੋਹਾ ਖੰਗਰ ਜਿਹਾ ਹੋ ਜਾਂਦਾ, ਉਹ ਮੈਲ ਜਿਹੜੀ ਆ ਲੋਹੇ ਦੀ ਖੜ ਖੜ ਕੇ ਉਹ ਬਣ ਜਾਂਦਾ ਖੰਗਰ ਜਿਹਾ, ਉਹਨੂੰ ਮਨੋਰ ਕਹਿੰਦੇ ਨੇ। ਹਾਂਜੀ, ਉਹ ਤਾਂ ਪੱਥਰ ਦੇ ਹੋਏ ਨਾ, ਇਹ ਲੋਹਾ ਸੜੇ ਨੂੰ ਕਹਿੰਦੇ ਨੇ, ਸੜਿਆ ਵਾ ਲੋਹਾ। ਆ ਬਸ ਲੋਹੇ ਦੀ ਮੈਲ ਲਾਉ, ਅੱਗ 'ਤੇ ਸਾੜਦੇ ਆ ਨਾ ਲੋਹੇ ਨੂੰ, ਤਾਂ ਹਾਂ ਉਹ ਤਾਂ ਸੜ ਕੇ ਜਿਹੜਾ ਬਣ ਜਾਂਦਾ ਮੈਲ ਨਿਕਲ ਕੇ ਖੰਗਰ ਜਿਹਾ ਹੋ ਕੇ, ਹਾਂ ਉਹਨੂੰ ਲੋਹਾ, ਉਹਨੂੰ ਮਨੂਰ ਅਸਲ ਕਹਿੰਦੇ ਨੇ, ਉਹਨੂੰ ਮਨੂਰ ਸੱਦੀਂਦਾ। ਸੋ ਇਸ ਕਰਕੇ ਮਹਾਰਸ਼ ਪਾਤਸ਼ਾਹ ਜੀ ਬਾਣੀ 'ਚ ਵੀ ਆਉਂਦਾ ਨਾ ਮਨੋਰਾ ਅਤੇ ਕੰਚਨ ਪਏ ਸਤਿਗੁਰੂ ਜੀ ਬਖਸ਼ ਕਰਦੇ ਨੇ। ਹਾਂ ਗੁਰਪਾਰਸ ਮੇਲ ਮਿਲਾਏ ਮਨੋਰਾ ਅਤੇ ਕੰਚਨ ਪਏ ਭਾਈ ਗੁਰਪਾਰਸ ਮੇਲ ਮਿਲਾਏ ਆਉਂਦਾ ਹੈ ਜਾਂ ਗੌੜੀ ਦੇ ਸੰਤਾਂ ਵਿੱਚ ਵੀ ਆਉਂਦਾ ਹੈ ਕੰਚਨ ਪਏ ਮਨੋਰਾ ਬਹੁਤ ਥਾਂ ਆਉਂਦਾ ਗੁਰਬਾਣੀ 'ਚ।
ਵਾਸ ਵਾਸ ਨਿਵਾਸ ਕਰ ਕਾਉ ਹੰਸ ਨੇ ਊਰਾ
ਵਾਸ ਸੁਵਾਸ ਨਿਵਾਸ ਕਰ ਇਹ ਬਾਂਸ ਬਿੰਦੀ ਲਾ ਕੇ ਪੜ੍ਹੋ ਤਾਂ ਅਰਥ ਬਣੂਗਾ। ਵਾਸ ਤਾਂ ਸੁਗੰਧੀ ਹੋ ਗਈ ਨਾ ਬਿੰਦੀ ਲਾ ਕੇ ਪੜ੍ਹੋ ਉੱਤੇ ਨਾ ਲਾਇਓ ਅੰਦਰ ਲਾ ਲਿਓ
ਵਾਸ
ਲੱਗੀ ਤਾਂ ਨਹੀਂ ਕਿਸੇ ਕੋਲ
ਨਹੀਂ
ਹਾਂ ਪਰ ਬੰਦੀ ਲਾ ਕੇ ਉਚਾਰਨ ਕਰੋ ਉਹਦਾ ਲਿਖਿਆ ਜੇ ਮੈਂ ਉਹਦਾ ਰਹਿਣ ਦਿਓ ਉੱਤੇ ਨਾ ਲਾਓ ਹਿਰਦੇ ਹੀ ਲਿਖ ਲਿਓ ਵਾਸ ਸੁਵਾਸ ਨਿਵਾਸ ਕਰ ਕਾਉ ਹੰਸ ਨਾ ਊਰਾ ਮਰਜੇ ਪਾਤਸ਼ਾਹ ਜੇ ਬਾਂਸ ਨੂੰ ਜਿਹੜਾ ਚੰਦਨ ਕੋਲ ਖੜਾ ਖੜਾ ਹੋਵੇ ਸੁਗੰਧੀ ਵਾਲਾ ਨਹੀਂ ਹੁੰਦਾ ਕਿਉਂਕਿ ਜੇ ਉਗਲ ਨੇ ਉੱਚੇ ਪਾਣ ਦਾ ਉਗਣ ਹੈ ਕਰੜਾ ਵਾ ਅਤੇ ਤੀਜਾ ਜਿਹੜਾ ਹੈਗਾ ਥੋਥਾ ਅੰਦਰੋਂ ਅਤੇ ਚੌਥਾ ਜਿਹੜਾ ਛਿਦਰਾਂ ਵਾਲਾ ਹੈ ਪੰਜਵਾਂ ਕੁੱਲ ਘਾਤਕ ਹੈ ਤਾਂ ਕਰਕੇ ਚੰਦਨ ਕੋਲ ਹੁੰਦਾ ਸੁਗੰਧੀ ਵਾਲਾ ਨਹੀਂ ਹੁੰਦਾ ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਂਸ ਵਰਗੇ ਨੂੰ ਵੀ ਭਾਈ ਸੁਵਾਸ ਸੋਹਣੀ ਵਾਸਣਾ ਬਣਾ ਵਾਲੇ ਬਣਾ ਦਿੰਦੇ ਨੇ ਅਤੇ ਭਗਤੀ ਰੂਪੀ ਸੁਗੰਧੀ ਬਖਸ਼ ਦਿੰਦੇ ਨੇ ਉਹਦੇ ਵਿੱਚ ਵੀ ਜਿਹੜਾ ਈਰਖਾ ਵਾਲਾ ਛਿਦਣਾ ਤੀਆਂ ਜਿਹਦੇ ਕੋਲ ਜਿਹੜੇ ਕੋਲ ਗੁਣ ਕੋਈ ਨਹੀਂ ਅੰਦਰੋਂ ਥੋਥਾ ਹੀ ਸੀ ਜਿਹੜਾ ਹੋਮ ਹੈ ਇਹਦੇ ਕਰਕੇ ਆਪਣੇ ਆਪ ਨੂੰ ਉੱਚਾ ਕਹਾਉਂਦਾ ਸੀ ਇਹੋ ਜਿਹੇ ਬਾਂਸ ਨੂੰ ਵੀ ਮਹਾਰਾਜ ਪਾਤਸ਼ਾਹ ਆਪਣੀ ਸਰਨ 'ਚ ਲਿਆ ਕੇ ਸੋਹਣੀ ਵਾਸਣਾ ਵਾਲਾ ਭਗਤੀ ਰੂਪੀ ਸੁਗੰਧੀ ਵਾਲਾ ਬਣਾ ਦਿੰਦੇ ਨੇ। ਇਸੇ ਤਰ੍ਹਾਂ ਕਾਉ ਹੰਸ ਨਾ ਊਰਾ ਜਿਹੜਾ ਕੌਮ ਵਰਗਾ ਹੀ ਸੀ ਸਦਾ ਗੰਦਗੀ ਉਹ ਖਾਣੀ ਹੈ ਨਿੰਦਿਆ ਰੂਪੀ ਗੰਦਗੀ ਖਾਣੀ ਆ ਕੌਮ ਦਾ ਕੰਮ ਗੰਦਗੀ ਖਾਣਾ ਨਾ ਅਤੇ ਹੋਰ ਕੀ ਆ ਕੌੜਾ ਬੋਲਣਾ ਅੰਦਰੋਂ ਵੀ ਕਾਲਾ ਬਾਹਰੋਂ ਵੀ ਕਾਲਾ ਅਤੇ ਨਾਲ ਕਾਣਾ ਵੀ ਆ ਇਹੋ ਜਿਹੇ ਗੁਣਾਂ ਵਾਲਾ ਜਿਹੜਾ ਮਨੁੱਖ ਸੀ ਨਾ ਜਿਹਦੇ ਅੰਦਰ ਅੰਦਰ ਵੀ ਕਾਲਖ ਜਿਹੜੀ ਸੀ ਅਗਿਆਨਤਾ ਦੀ ਬਾਹਰ ਵੀ ਕਾਲਖ ਅਤੇ ਬੋਲਦਾ ਵੀ ਕੌੜਾ ਕਾਂਗੂ ਅਤੇ ਇਸੇ ਤਰ੍ਹਾਂ ਜਿਹੜਾ ਸੀ ਕਾਣਾ ਸੀ ਸਤਸੰਗ ਜੀ ਉਗਣਾ ਕਰਕੇ ਅਤੇ ਜਿਹੜਾ ਸੀ ਗੰਦਗੀ ਕਿਹੜੀ ਖਾਂਦਾ ਸੀ ਵਿਸ਼ੇ ਰੂਪੀ ਗੰਦਗੀ ਖਾਣ ਵਾਲਾ ਕਾਂ ਇਹੋ ਜਿਹੇ ਕਾਂ ਨੂੰ ਮਹਾਰਸ਼ ਪਾਤਸ਼ਾਹ ਬਖਸ਼ ਕਰਕੇ ਹੰਸ ਨਾ ਊਰਾ ਹੰਸ ਤੋਂ ਘੱਟ ਨਹੀਂ ਬਣਾਉਂਦੇ ਹੰਸ ਬਣਾਉਂਦੇ ਹੰਸ ਹੰਸਾ ਹੰਸ ਕੌਂ ਤਾਂ ਖਾਂਦਾ ਗੰਦਗੀ ਹੰਸ ਕੀ ਖਾਂਦਾ ਹੈ ਹੀਰੇ ਮੋਤੀ ਸੋ ਬਾਣੀ ਰੂਪੀ ਹੀਰੇ ਮੋਤੀ ਖਾਣ ਵਾਲੇ ਬਣਾ ਦਿੰਦੇ ਨੇ। ਹਾਂਜੀ
ਕੁੱਕੂ ਸੂਝ ਸੁਜਾਏ ਦਾ ਸੰਖ ਮੋਤੀ ਚੂਰਾ
ਹਾਂ ਸੋ ਘੁੱਗੂ ਕਹਿੰਦੇ ਉੱਲੂ ਨੂੰ ਉੱਲੂ ਤਾਂ ਘੁੱਗੂ ਇੱਕੋ ਹੀ ਗੱਲ ਆ ਉੱਲੂ ਕਹਿ ਲਓ ਘੁੱਗੂ ਕਹਿ ਲਓ ਸੋ ਇਹ ਪ੍ਰਾਇਵਾਚੀ ਸ਼ਬਦ ਨੇ ਆਮ ਕਿਹਾ ਹੀ ਜਾਂਦਾ ਹੈ ਬੋਲੀ ਵਿੱਚ ਜੇ ਕੋਈ ਚਲੋ ਔਗਣਹਾਰਾ ਹੋਵੇ ਘੁੱਗੂ ਪੱਲੇ ਪੈ ਗਿਆ ਜਾਂ ਉੱਲੂ ਨਾ ਵਾਹ ਪੈ ਗਿਆ ਐਸਾ ਆਮ ਇਹ ਹੋ ਜਾਂਦਾ ਸਮਾਜ ਵਿੱਚ ਐਸਾ ਇਹੋ ਜਿਹੀ ਬੋਲੀ ਵਰਤੀ ਜਾਂਦੀ ਆ ਇਹ ਇਹਨੂੰ ਕਹਿੰਦੇ ਨੇ ਜੀ ਲਕਸ਼ਣ ਅਰਥ ਇਹੋ ਜਿਹਾ ਅਰਥ ਜਿਹੜਾ ਨਹੀਂ ਕਿਸੇ ਆਪਾਂ ਕਢਾਉਂਦੇ ਹਾਂ ਜਿਵੇਂ ਕਹਿੰਦੇ ਤੂੰ ਕੀ ਆ ਤੂੰ ਨਿਹਰਾ ਖੋਤਾ ਹੀ ਹੈ ਹੁਣ ਉੱਥੇ ਤੁਸੀਂ ਮਹਾਨ ਕੁਛ ਕੱਢ ਕੇ ਦੇਖੋਗੇ ਖੋਤੇ ਦੇ ਅਰਥ ਵੀ ਕੀ ਖੋਤੇ ਦੇ ਅਰਥ ਕੀ ਹੁੰਦੇ ਨੇ ਉਹਨੇ ਦੱਸਣਾ ਵੀ ਵੱਡੇ ਵੱਡੇ ਕੰਨ ਹੁੰਦੇ ਨੇ ਛੋਟੀ ਜਿਹੀ ਪੂਛ ਹੁੰਦੀ ਹੈ ਮੂੰਹ ਹੇਠਾਂ ਨੂੰ ਹੁੰਦਾ ਹੈ ਅਤੇ ਚਾਰ ਲੱਤਾਂ ਹੁੰਦੀਆਂ ਨੇ ਉਹਨੇ ਤਾਂ ਇਹ ਅਰਥ ਦੱਸਣਾ ਫਿਰ ਕੀ ਉੱਦਾਂ ਦਾ ਹੋਇਆ ਬੰਦਾ ਉਹ ਪਾ ਉਹਦੇ ਲੱਛਣਾਂ ਤੋਂ ਲੈ ਜਾਂਦਾ ਅਰਥ ਜਿਵੇਂ ਖੋਤੇ ਦਾ ਕੰਮ ਹੈ ਰੂੜੀਆਂ 'ਤੇ ਨਵਾਂ ਚੁਗਣਾ ਅਤੇ ਉਹਨੂੰ ਲਕਸ਼ਣ ਅਰਥ ਕਹਿੰਦੇ ਨੇ ਉਹ ਲਕਸ਼ਣਾਂ ਤੋਂ ਮੈਨੂੰ ਚੇਤੇ ਆ ਗਈ ਇੱਕ ਦੋਹਰਾ ਕਹਿੰਦੇ ਨੇ ਬਈ ਲਕਸ਼ਣ ਅਰਥ ਕਿਵੇਂ ਬਣਦੇ ਨੇ ਵਿੰਜਨਾ ਕੋ ਕਹਿ ਗਏ ਉਹਨ ਕੋ ਆਏ ਨਾ ਸਿੰਘ ਆਹਾਰ ਅਜਾ ਪਕਸ ਭੇਜਿਓ ਨਹੀਂ ਦੋਹਦਾ ਕਰੋ ਆਹਾਰ ਹੁਣ ਇੱਥੇ ਡਿਕਸ਼ਨਰੀ ਕੱਢ ਕੇ ਦੇਖੋਗੇ ਵੀ ਇਹ ਕੀ ਅਰਥ ਬਣਦੇ ਨੇ ਵਿੰਜਨਾ ਨਾਮ ਜੇ ਦੇਖੋਗੇ ਕਾਹਨ ਸਿੰਘ ਨਾਭਾ ਦਾ ਮਹਾਨ ਕੁਛ ਖੋਲ੍ਹ ਕੇ ਵਿੰਜਨਾ ਉੱਤੇ ਪੱਖੇ ਦਾ ਹੁੰਦਾ ਵਿੰਜਨਾ ਕੋ ਕਹਿ ਗਏ ਉਹਨ ਕੋ ਪੱਖੇ ਨੂੰ ਕਹਿ ਕੇ ਗਏ ਸੀ ਆਉਣ ਨੂੰ ਕੀ ਅਰਥ ਬਣਿਆ ਕੁਛ ਨਹੀਂ ਖੁੱਲ੍ਹਿਆ ਲਕਸ਼ਣਾਂ 'ਚ ਜਾਓ ਵਿੰਜਣਾ ਵਿੰਜਣਾ ਨਾਮ ਹੈ ਪੱਖੇ ਦਾ ਪੱਖ ਪੱਖੇ ਤੋਂ ਲੈਣਾ ਪੱਖ ਪੱਖ ਕਿੰਨੇ ਦਿਨ ਦਾ ਹੁੰਦਾ ਹੈ 15 ਦਿਨ ਦਾ ਉਹ ਕਹਿੰਦੇ ਕੋਈ ਪਤੀ ਕਹਿ ਗਿਆ ਘਰ ਵਾਲੀ ਨੂੰ ਮੈਂ 15 ਦਿਨ ਤੱਕ ਨੂੰ ਆ ਜਾਊਂਗਾ ਜਾਣ ਲੱਗਿਆ ਕਹਿ ਗਿਆ ਵਾਅਦਾ ਕਰ ਗਿਆ ਵਿੰਜਣਾ ਕੋ ਕਹਿ ਗਿਆ ਉਹਨ ਕੋ ਮੈਂ 15 ਦਿਨ ਤੱਕ ਆ ਜਾਊਂਗਾ ਆਏ ਨਾ ਸਿੰਘ ਆਹਾਰ ਹੁਣ ਸਿੰਘ ਦਾ ਆਹਾਰ ਕੀ ਹੈ ਮਾਸ ਮਾਸ ਤੋਂ ਲੈਣਾ ਮਹੀਨਾ, ਲੰਘ ਗਿਆ ਮਹੀਨਾ ਆਏ ਕੋਈ ਨਹੀਂ, ਕਹਿ ਕੇ ਤਾਂ 15 ਦਿਨ ਨੂੰ ਗਏ ਸੀ, ਹੁਣ ਮਾਸ ਦਾ ਅਰਥ ਤਾਂ ਮਹੀਨਾ ਲਿਆ। ਫਿਰ ਅਜਾ ਪਕਸ ਭੇਜਿਓ ਨਹੀਂ, ਅਜਾ ਨਾਮ ਬੱਕਰੀ ਦਾ, ਪਕਸ ਖਾਣਾ, ਬੱਕਰੀ ਦਾ ਖਾਣਾ ਕੀ ਹੈ, ਪੱਤੀ, ਪੱਤੀ ਦੇਣੀ ਆ ਚਿੱਠੀ, ਪਾਤੀ ਚਿੱਠੀ, ਅਜਾ ਪਕਸ ਭੇਜਿਓ ਨਹੀਂ, ਗਏ ਨੂੰ ਮਹੀਨਾ ਹੋ ਗਿਆ ਚਿੱਠੀ ਕੋਈ ਨਹੀਂ ਭੇਜੀ। ਫਿਰ ਅੱਗੇ ਦੋ ਦਾ ਕਰੋ ਆਹਾਰ, ਦੋ ਦਹਾ ਕਿੰਨੇ ਹੁੰਦੇ ਨੇ 20, 20 ਕੀ ਹੁੰਦੀ ਆ ਵਿਹੋ, ਜੇ ਨਹੀਂ ਆਏ ਜੀ ਕਰਦਾ ਵਿਹੋ ਖਾ ਕੇ ਮਰ ਜਾਂ। ਇਹ ਜਿਹੜੇ ਇਹਨੂੰ ਕਹਿੰਦੇ ਨੇ ਲਕਸ਼ਣਾਰਥ, ਲਕਸ਼ਣਾ ਲੱਛਣਾ ਤੋਂ ਅਰਥ। ਸੋ ਇਉਂ ਘੁੱਗੂ ਆ ਗਿਆ ਬਈ ਹੁਣ ਇੱਥੇ, ਘੁੱਗੂ ਸੁੱਜ ਸਜਾਇਦਾ, ਘੁੱਗੂ ਹੁਣ ਉੱਲੂ ਤਾਂ ਨਹੀਂ ਨਾ ਹੁਣ ਉੱਥੇ ਮਹਾਰਾਜ ਕੋਲੋਂ ਜਿਹੜਾ ਲੈਣ ਵਾਸਤੇ ਆਇਆ ਉਪਦੇਸ਼, ਘੁੱਗੂ ਘੁੱਗੂ ਵਰਗਾ ਜਿਹਦਾ ਸੁਭਾਅ ਹੈ, ਉੱਲੂ ਵਰਗਾ ਜਿਹੜਾ ਸੁਭਾਅ ਹੈ, ਉਹਨੂੰ ਵੀ ਭਾਈ ਗਿਆਨ ਦੀ ਸੋਝ ਸੂਝ ਵਾਂਗੂ ਪ੍ਰਕਾਸ਼ ਮਹਾਰਾਜ ਕਰਾ ਦਿੰਦੇ ਨੇ ਕਿ ਸੰਖ ਮੋਤੀ ਚੂਰਾ,
ਸੰਖ ਮੋਤੀ ਚੂਰਾ।
ਤੋ ਜਿਹੜੇ ਨੇ ਫਿਰ ਭਾਈ ਸੰਖ ਅਣਗਿਣਤੇ, ਸੰਖ ਗਿਣਤੀ ਆ ਨਾ, ਅਤੇ ਮੋਤੀ ਚੂਰ ਜਿਹੜਾ ਸੀ, ਮੋਤੀ ਚੂਰ ਦੇ ਤੁਹਾਡੇ ਕੋਲ ਸੰਤ ਤਾਂ ਨਹੀਂ ਹੈਗਾ ਸੰਖ ਦੀ ਬਜਾਏ, ਸੰਤ ਮੋਤੀ ਚੂਰਾ ਤਾਂ ਨਹੀਂ ਪਾਠ,
ਸੰਖ
ਸਾਰਿਆਂ ਕੋਲ ਸੰਖ ਹੀ ਹੈ ਨਾ।
ਹਾਂਜੀ
ਓਕੇ ਠੀਕ ਹੈ। ਫਿਰ ਜਿਹੜਾ ਹੈ ਜੀ ਅਨੇਕਾਂ ਨੂੰ ਫਿਰ ਜਿਹੜਾ ਸੀ ਜੇ ਤਾਂ ਮੋਤੀ ਚੂਰ ਪਾਠ ਇਕੱਠਾ ਹੈ, ਫਿਰ ਤਾਂ ਬੀਬੀਆਂ ਦਾ ਗਹਿਣਾ ਹੁੰਦਾ ਮੱਥੇ ਦਾ ਸਿਰ ਦਾ, ਮੋਤੀ ਚੂਰ ਸਿਰ ਮੱਥੇ 'ਤੇ ਨਹੀਂ ਟਿਕਾਇਆ ਹੁੰਦਾ ਇੱਕ, ਹਾਂਜੀ ਉਹਨੂੰ ਮੋਤੀ ਚੂਰ ਕਹਿੰਦੇ ਨੇ। ਉਹ ਜੇ ਅਲੱਗ ਅਲੱਗ ਹੈ ਫਿਰ ਅਲੱਗ ਅਰਥ ਹੋ ਜਾਣਗੇ, ਚੂਰ ਨਾਮ ਧੂੜੀ ਦਾ, ਜਿਹੜੀ ਚੂੜਾ ਹੋਇਆ ਧੂੜੀ ਆ ਨਾ, ਧੂੜੀ ਨੂੰ ਮਹਾਰਾਜ ਚੇ ਪਾਸਾ ਮੋਤੀ ਬਣਾ ਦਿੰਦੇ ਨੇ, ਧੂੜੀ ਵਰਗਾ ਧੂੜ ਵਰਗਾ ਹੀ ਆ ਜਿਹੜਾ, ਉਹਨੂੰ ਮੋਤੀ ਬਣਾ ਦਿੰਦੇ ਆ, ਮੋਤੀ ਕੀਮਤ ਮੋਤੀ ਵਾਂਗ ਕੀਮਤਾਂ ਬਣਾ ਦਿੰਦੇ ਨੇ। ਹਾਂਜੀ ਅਤੇ ਜੇ ਮੋਤੀ ਚੂੜਾ ਇਕੱਠਾ ਲਿਖਣ ਤਾਂ ਫਿਰ ਮੋਤੀ ਚੂੜ ਜੋ ਸਿਰ ਦਾ ਗਹਿਣਾ ਕਿੰਨਾ ਕੀਮਤੀ ਹੁੰਦਾ, ਇਹ ਉਹਨੂੰ ਉਹਨੂੰ ਭਾਈ ਕੀਮਤੀ ਬਣਾ ਦਿੰਦੇ ਨੇ ਮਨਸੇ ਪਾਤਸ਼ਾਹ ਜੀ ਗਹਿ। ਹਾਂਜੀ ਮੱਥੇ ਦਾ ਸ਼ਿੰਗਾਰ ਬਣਾ ਦਿੰਦੇ ਨੇ। ਹਾਂਜੀ ਚਲੋ
ਵੇਦ ਕਤੇਬ ਹੋ ਬਾਹਰਾ ਗੁਰਸ਼ਬਦ ਹਜੂਰਾ।
ਸੋ ਵੇਦ ਕਤੇਬ ਤੋਂ ਬਾਹਰਾ ਕੌਣ ਹੈ ਪਰਮੇਸ਼ਰ, ਨਾ ਉਹਦਾ ਵੇਦ ਨੇ ਜਾਣ ਸਕਿਆ, ਨਾ ਉਹਨੂੰ ਕਤੇਬ ਜਾਣ ਸਕੇ, ਉਹਨਾਂ ਤੋਂ ਬਾਹਰਾ ਜੋ ਪਰਮੇਸ਼ਰ ਹੈ। ਪਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਗੁਰਸ਼ਬਦ ਦੁਆਰਾ ਹਜੂਰਾ ਸਿੱਖ ਨੂੰ ਨੇੜੇ ਦਿਖਾ ਦਿੱਤਾ ਕਿ ਜਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਇਹ ਦਿਖਾ ਦਿੱਤਾ। ਇਉਂ ਇਸ ਕਰਕੇ ਗੁਰੂ ਸਾਹਿਬ ਜੀ ਪੂਰੇ ਸਾਹ ਨੇ ਜੀ, ਸੱਚੇ ਸਾਹ ਨੇ, ਸੁਪੱਤੇ ਸਾਹ ਨੇ।
ਲੱਖ ਉਪਮਾ ਉਪਮਾ ਕਰੇ
ਕਰੇ ਦਲਾਵਾਂ
ਕਰੇ ਉਪਮਾ ਨਾ ਵਿਖਾਣੇ।
ਲੱਖ ਉਪਮਾ ਉਪਮਾਨ ਪਾਠ ਤਾਂ ਨਹੀਂ ਕਿਸੇ ਕੋਲ, ਲੱਖ ਉਪਮਾ ਉਪਮਾਨ ਕਰੇ ਇਹ ਤਾਂ ਨਹੀਂ,
ਲੱਖ ਉਪਮਾ ਉਪਮਾ ਕਰੇ
ਹਾਂ ਉਪਮਾਨ ਵਿਖਾਣਾ, ਇਹ ਵੀ ਅਰਥ ਬਣੂਗਾ, ਉਪਮਾਨ ਵਿਖਾਣਾ ਪਾਠ ਵੀ ਹੈ ਅਤੇ ਉਪਮਾਨ ਵੀ। ਉਪਮਾਨ ਕਿਹਨੂੰ ਕਹਿੰਦੇ ਨੇ, ਇੱਕ ਹੁੰਦਾ ਉਪਮੇ, ਇੱਕ ਹੁੰਦਾ ਉਪਮਾਨ, ਇੱਕ ਹੋ ਗਿਆ ਉਪਮੇ, ਦੂਜਾ ਕੀ ਹੈ ਉਪਮਾਨ। ਉਪਮੇ ਤਾਂ ਹੁੰਦੇ ਜਿਹਦੀ ਉਪਮਾ ਕਰੀਏ, ਉਹਨੂੰ ਕਹਿੰਦੇ ਨੇ ਉਪਮੇ, ਅਤੇ ਜਿਹਦੇ ਨਾਲ ਉਪਮਾ ਕਰ ਦਈਏ, ਜਿਹਦੇ ਨਾਲ ਉਹਨੂੰ ਉਪਮਾ ਦਈਏ ਉਹ ਹੁੰਦਾ ਉਪਮਾਨ। ਉਦਾਹਰਣ ਤੌਰ 'ਤੇ ਕਹਿ ਦਿੰਦੇ ਹਾਂ ਇਹਦਾ ਮੁੱਖ ਕੀ ਹੈ, ਤਾਂ ਨੇੜਾ ਚੰਦਰਮਾ ਵਾਂ, ਹੁਣ ਮੁੱਖ ਹੋ ਗਿਆ ਉਪਮੇ, ਅਤੇ ਉਪਮਾ ਕਿਹਦੇ ਨਾਲ ਕੀਤੀ ਚੰਦਰਮਾ ਨਾਲ, ਅਤੇ ਚੰਦਰਮਾ ਹੋ ਗਿਆ ਉਪਮਾਨ, ਉਹਨੂੰ ਉਪਮਾਨ ਕਹਿੰਦੇ ਨੇ। ਹੁਣ ਇੱਥੇ ਕਹਿ ਰਹੇ ਨੇ ਲੱਖ ਉਪਮਾ ਉਪਮਾ ਕਰੇ, ਭਾਵੇਂ ਲੱਖਾਂ ਉਪਮਾ ਕਰਨ ਹਾਰੇ ਲੋਕ ਉਪਮਾ ਕਰਨ, ਉਹਦੀ ਉਪਮਾਨ ਵਿਖਾਣਾ, ਕਿੰਨੇ ਉਪਮਾਨ ਦੇ ਕੇ ਉਪਮਾ ਕਰਨ, ਪਰ ਭਾਈ ਉਪਮਾਨ ਨਹੀਂ ਉਹਦੇ ਮੁਕਾਬਲੇ, ਕਿਹਦੇ ਨਾਲ ਉਪਮਾ ਦੇਵਾਂਗੇ ਉਹਦੀ। ਹਾਂਜੀ ਅਤੇ ਜਿਵੇਂ ਕਹਿ ਦਿੰਦਾ ਵੀ ਇਹ ਤਾਂ ਬੜਾ ਬਹਾਦਰ ਹੈ ਜੀ, ਇਹ ਤਾਂ ਰੁਸਤਮ ਹਿੰਦ ਹੈ, ਇਹਦਾ ਇਹਦਾ ਹਿਰਦਾ ਬੜਾ ਰੋਲ ਹੈ ਪਹਾੜ ਵਰਗਾ, ਹੁਣ ਹਿਰਦਾ ਉਪਮੇਹ ਹੋ ਗਿਆ, ਪਹਾੜ ਉਪਮਾਨ ਹੋ ਗਿਆ। ਸਿਉਂ ਪਰਮੇਸ਼ਰ ਦੀ ਭਾਈ ਉਪਮਾ ਜਾਂ ਗੁਰੂ ਦੀ ਉਪਮਾ ਕਿਹਦੇ ਨਾਲ ਕਰਾਂਗੇ। ਹਾਂਜੀ ਜੇ ਜੇ ਹੈਗਾ ਉਪਮਾਨਾ ਵਿਖਾਣਾ, ਉਪਮਾ ਕਹੀ ਨਹੀਂ ਜਾਂਦੀ, ਉਹ ਵੀ ਉਹਦੇ ਨਾਲ ਵੀ ਅਰਥ ਬਣੇਗਾ, ਕੱਟਣਾ ਵੱਢਣਾ ਨਹੀਂ ਕੋਈ ਕਰੋ ਇੱਦਾਂ ਹੀ, ਦੂਜੇ ਅਰਥ ਵਿੱਚ ਵੱਖਰੇ ਨਾਲ ਵੀ ਅਰਥ ਹੋਵੇਗਾ ਨਾ, ਉਹੀ ਤਾਂ ਕਰਨਾ ਦੂਜਾ ਅਰਥ। ਹੁਣ ਲੱਖ ਉਪਮਾ ਉਪਮਾ ਕਰੇ
ਉਪਮਾ ਉਪਮਾ ਕਰੇ,
ਲੱਖਾਂ ਲੋਕੀ ਉਪਮਾ ਕਰਨ ਵਾਲੇ ਉਪਮਾ ਕਰਨ, ਉਪਮਾ ਨਾ ਵਿਖਾਉਣਾ,
ਉਪਨਾ
ਉਹਦੀ ਉਪਮਾ ਨਹੀਂ ਕੀਤੀ ਜਾਂਦੀ, ਅਰਥ ਉੱਥੇ ਨੇੜੇ ਆ ਜਾਂਦਾ। ਚਲੋ,
ਲੱਖ ਮਹਿਮਾ ਮਹਿਮਾ ਕਰੇ ਮਹਿਮਾ ਹੈਰਾਣੀ।
ਹਾਂ, ਲੋਕ ਮਹਿਮਾ ਕਰਦੇ ਨੇ ਰਾਜਾਂ ਦੀ, ਬੜਾ ਵੱਡਾ ਰਾਜਾ ਜੀ, ਬੜੇ ਉਹਦੇ ਪੁਲ ਬੰਨ ਦੇ ਦੀ ਮਹਿਮਾ ਦੇ, ਸਿਉਂ ਜਿਹੜੇ ਨੇ ਲੱਖਾਂ ਹੀ ਮਹਿਮਾ ਰਾਜਿਆਂ ਦੀਆਂ ਕਰਨ ਵਾਲੇ ਕਰਨ ਹਾਰੇ, ਪਰ ਉਹ ਵੀ ਹੈਰਾਨ ਹੋ ਰਹੇ ਨੇ ਗੁਰੂ ਸਾਹਿਬ ਦੀ ਉਪਮਾ ਤੋਂ, ਰਾਜੇ ਲੋਕ ਵੀ ਜਾਂ ਉਪਮਾ ਕਰਨ ਵਾਲੇ ਵੀ। ਵਾਹਿਗੁਰੂ ਦੀ ਉਪਮਾ ਦੇ ਮੁਕਾਬਲੇ ਨਹੀਂ ਹੈ, ਕਿੱਥੇ ਵਾਹਿਗੁਰੂ ਦੇ ਗੁਣ, ਕਿੱਥੇ ਨਾ ਰਾਜੇ ਲੋਕਾਂ ਦੇ ਗੁਣ, ਕਿਵੇਂ ਉਪਮਾ ਹੋ ਜੂਗੀ ਉਹਦੇ ਬਰਾਬਰ? ਉਹ ਵੀ ਹੈਰਾਨ ਨੇ, ਇਹ ਝੂਠੇ ਪਾਤਸ਼ਾਹ ਨੂੰ ਸੱਚਾ ਪਾਤਸ਼ਾਹ। ਚਲੋ ਅੱਗੇ,
ਲੱਖ ਮਹਾਤਮ ਮਹਾਤਮਾ ਨਾ ਮਹਾਤਮ ਜਾਣੇ,
ਲੱਖਾਂ ਹੀ ਮਹਾਤਮਾ ਲੋਕ ਤੀਰਥਾਂ ਦੀ ਉਪਮਾ ਕਰਦੇ ਨੇ, ਆਹ ਤੀਰਥ ਅਤੇ ਆਹ ਫਲ ਆ ਜੀ, ਆਹ ਤੀਰਥ ਦਾ ਫਲ ਹੈ, ਤੀਰਥਾਂ ਨੂੰ ਉਪਮਾਉਂਦੇ ਨੇ, ਪਰ ਵਾਹਿਗੁਰੂ ਦੇ ਪ੍ਰਤਾਪ ਨੂੰ ਨਹੀਂ ਜਾਣ ਸਕਦੇ ਤੀਰਥ ਦੀ ਉਪਮਾ ਕਰਨ ਵਾਲੇ।
ਲੱਖ ਉਸਤਤ ਉਸਤਤ ਕਰੇ ਉਸਤਤ ਨਾ ਸਿਝਾਣੇ,
ਹਾਂ ਕੋਈ ਉਸਤਤੀ ਕਰਦੇ ਨੇ ਦੇਵਤਿਆਂ ਦੀ, ਕੋਈ ਦੇਵੀਆਂ ਦੀ ਕਰਦਾ, ਕੋਈ ਦੇਵਤਿਆਂ ਦੀ ਕਰਦਾ, ਉਸਤ ਦੀ ਜਿਹੜੀ ਆ ਉਹਨਾਂ ਦਾ ਜਿਹੜਾ ਅਭਿਨੰਦਨ ਹੈ ਉਸ 'ਤੇ ਨਾ ਸਿਝਾਣੇ, ਉਹ ਵਾਹਿਗੁਰੂ ਦੀ ਉਸਤਤੀ ਨੂੰ ਨਹੀਂ ਸਿਝਾਣ ਸਕਦੇ, ਪਹਿਚਾਣ ਨਹੀਂ ਸਕਦੇ। ਹਾਂ
ਆਦਿ ਪੁਰਖ,
ਕਿਉਂ ਇਹ ਸਾਰਾ ਕੁਛ ਤਾਂ ਦ੍ਰਿਸ਼ਟਮਾਨ ਵਿੱਚ ਖੜ੍ਹਾ ਹੈ। ਹਾਂਜੀ,
ਆਦਿ ਪੁਰਖ ਆਦੇਸ਼ ਹੈ,
ਆਦੇਸ਼ ਆੜੀ ਨੂੰ ਕੰਨਾ ਲਾ ਕੇ, ਆੜੀ ਨੂੰ ਕੰਨਾ ਲਾਓ, ਆਦਿ ਪੁਰਖ, ਇੱਥੇ ਵੀ ਆਦ ਆਦੇਸ਼ ਨੂੰ ਕੰਨਾ ਲਾਉਣੇ, ਆਦੇਸ਼ ਨਹੀਂ ਕਹਿਣਾ,
ਆਦਿ ਪੁਰਖ ਆਦੇਸ਼ ਹੈ।
ਹੁਣ ਠੀਕ ਹੈ,
ਮੈਂ ਮਾਣ ਨਿਮਾਣੇ,
ਸ੍ਰੀ ਜਪਜੀ ਸਾਹਿਬ 'ਚ ਵੀ ਕਿਵੇਂ ਪੜ੍ਹਦੇ ਹੋ, ਆਦੇਸ਼ ਪੜ੍ਹਦੇ ਹੋ ਕਿ ਆਦੇਸ਼ ਪੜ੍ਹਦੇ ਹੋ?
ਆਦੇਸ਼,
ਹਾਂ ਫਿਰ ਉੱਥੇ ਵੀ ਆਦੇਸ਼ ਅਤੇ ਸੈਂ ਆਦੇਸ਼, ਦੋਵੇਂ ਥਾਈਂ ਕੰਨੇ ਨੇ, ਵਿਸ਼ਰਾਮ ਕਿੱਥੇ ਕਰਦੇ ਹੋ? ਅਤੇ ਸਹਿ ਅਤੇ ਆਦੇਸ਼ ਅਤੇ ਸਹਿ ਕਿ ਆਦੇਸ਼ ਅਤੇ ਕਿੱਥੇ ਸਹਿ ਅਤੇ ਕਿ ਅੱਛਾ ਵਿਸ਼ਰਾਮ ਆਦੇਸ਼ ਅਤੇ ਕਰਨਾ, ਆਦੇਸ਼ ਕਿਹਨੂੰ ਆਦੇਸ਼ ਹੈ, ਕਿਹਨੂੰ ਨਮਸਕਾਰ ਹੈ? ਅਤੇ ਸਹਿ ਆਦੇਸ਼, ਕਿਸ ਨੂੰ ਆਦੇਸ਼ ਹੈ, ਕਿਹਨੂੰ? ਅੱਗੇ ਅਗਲੀ ਲਾਈਨ 'ਚ ਕਹਿੰਦਾ, ਹਾਂ ਕੀ ਆ ਉੱਥੇ ਅੱਗੇ ਲਾਈਨ ਕੀ ਹੈ? ਹਾਂ ਜੋ ਆਦ ਹੈ, ਅਨਿਲ ਹੈ, ਅਨਾਹਤ ਨਾਸ ਤੋਂ ਰਹਿਤ ਹੈ, ਸੋ ਉਹਨੂੰ ਸਾਡੀ ਨਮਸਕਾਰ ਹੈ, ਯੁਗ ਯੁਗਾਂ ਵਿੱਚ ਇੱਕੋ ਵੇਸ ਹੈ ਉਹਦਾ। ਸੋ ਇੱਥੇ ਵੀ ਕਿਹਨੂੰ ਆਦੇਸ਼ ਹੈ? ਕੋਈ ਤਾਂ ਸਿਫਤਾਂ ਕਰਦਾ ਰਾਜਿਆਂ ਦੀਆਂ, ਕੋਈ ਸਿਫਤਾਂ ਕਰਦਾ ਤੀਰਥਾਂ ਦੀਆਂ, ਕੋਈ ਮਹਿਮਾ ਕਰਦਾ ਹੈ ਦੇਵੀ ਦੇਵਤਿਆਂ ਦੀਆਂ, ਪਰ ਸਿੱਖ ਦੀ ਕਿਹਦੀ, ਸਿੱਖ ਕਿਹਦੀ ਮਹਿਮਾ ਕਰਦਾ, ਵਡਿਆਈ ਕਰਦਾ, ਕਿਹਨੂੰ ਨਮਸਕਾਰਦਾ? ਜੋ ਆਦਿ ਪੁਰਖ ਹੈ, ਜੋ ਸਾਰਿਆਂ ਦਾ ਮੁੱਢ ਰੂਪ ਹੈ, ਪਰਮੇਸ਼ਰ ਪੁਰਖ ਪੂਰਨ ਹੈ, ਉਹਨੂੰ ਨਮਸਕਾਰ ਹੈ, ਅਤੇ ਨਾਲ ਮਾਣ ਨਿਮਾਣੇ, ਅਤੇ ਫਿਰ ਮਹਾਰਾਜ ਚੇ ਪਾਤਸ਼ਾਹ ਵੀ ਨਹੀਂ, ਜੇ ਉਹਨੂੰ ਕੋਈ ਨਮਸਕਾਰ ਕਰੇ ਉਹ ਨਿਮਾਣੇ ਨੂੰ ਮਾਣ ਬਖਸ਼ ਦਿੰਦੇ ਨੇ, ਆਹ ਦਾਤ ਮਿਲਦੀ ਹੈ, ਆਦਿ ਪੁਰਖ ਨੂੰ ਨਮਸਕਾਰ ਕੀਤੇ ਹਾਂ। ਮਾਨ
ਲੱਖ ਮਤ ਲੱਖ ਬੁੱਧ ਸੁੱਧ ਲੱਖ ਲੱਖ ਚਤੁਰਾਈ,
ਹਾਂਜੀ ਲੱਖ ਮਤ
ਲੱਖ ਮਤ
ਲੱਖ ਬੁੱਧ
ਲੱਖ ਬੁੱਧ
ਸੁੱਧ ਲੱਖ
ਸੁੱਧ ਲੱਖ
ਲੱਖ ਚਤੁਰਾਈ
ਲੱਖ ਚਤੁਰਾਈ,
ਪਕਾ ਲਓ ਇੱਦਾਂ ਵਿਸ਼ਰਾਮ,
ਲੱਖ ਮਤ ਲੱਖ ਬੁੱਧ ਸੁੱਧ ਲੱਖ ਲੱਖ ਚਤੁਰਾਈ,
ਲੱਖਾਂ ਹੀ ਜੀ ਵਿਹਾਰਕ ਮਤ ਹੋਵੇ, ਵਿਹਾਰਾਂ ਵਿੱਚ ਬੜਾ ਸਿਆਣਾ ਹੁੰਦਾ ਵਾਜਾ ਵਾਜਾ, ਕਈ ਕਈ ਬੁੜੀ ਬੜੀ ਸਿਆਣੀ ਹੁੰਦੀ ਆ, ਪੁੱਛਣੀ ਫਲਾਣੀ ਨੂੰ ਜਾ ਕੇ ਪੁੱਛ ਕੇ ਆਓ ਆਹ ਕੰਮ ਬਾਰੇ, ਉਹ ਦੱਸੂ ਤੁਹਾਨੂੰ ਇਹਦੀ ਯੁਕਤੀ, ਹਾਂ ਇਉਂ ਵਿਵਹਾਰ ਵੀ ਕੋਈ ਚੰਗਾ ਮਤ ਰੱਖਦਾ ਹੋਵੇ ਸੰਸਾਰ ਵਿਹਾਰਾਂ ਕਰਾਂ ਵਿੱਚ, ਲੱਖ ਬੁੱਧ ਸੇ ਬੁੱਧ ਜਿਹੜੀਆਂ ਦਿਮਾਗੀ ਸਮਝਾਂ ਚੰਗੀ ਤੇਜ਼ ਬੁੱਧੀ ਵਾਲਾ, ਅਤੇ ਇਵੇਂ ਸ਼ੁੱਧ ਲੱਖ, ਸ਼ੁੱਧ ਕਿਹੜੀਆਂ ਜੀ ਜਿਹੜੀਆਂ ਕੁਦਰਤ ਦੀਆਂ ਕੁਝ ਚੀਜ਼ਾਂ ਵੀ ਨੇ ਉਹਨਾਂ ਵਿੱਚ ਉਹਦੀ ਚੰਗੀ ਖੋਜ ਕੀਤੀ ਹੋਵੇ ਉਹਨੂੰ ਚੰਗੀ ਸ਼ੁੱਧ ਹੈ, ਅਤੇ ਲੱਖ ਚਤੁਰਾਈ, ਅਤੇ ਚਤੁਰਾਈਆਂ ਵੀ ਲੱਖਾਂ ਹੋਣ, ਭਾਵ ਇਹੋ ਜਿਹਾ ਕੋਈ ਚਤੁਰ ਬੰਦਾ ਹੋਵੇ ਕਿਸੇ ਦੀਆਂ ਗੱਲਾਂ ਵਿੱਚ ਉਹ ਖਤਾ ਨਾ ਖਾ ਸਕਦਾ ਹੋਵੇ, ਇੰਨਾ ਚਤੁਰ ਹੋਵੇ, ਇੱਦਾਂ ਦੀਆਂ ਵੀ ਕਹਿੰਦੇ ਚਤੁਰਾਈਆਂ ਹੋਣ, ਇੱਦਾਂ ਦੀ ਮੱਤ ਹੋਵੇ, ਇੱਦਾਂ ਦੀ ਭਾਵੇਂ ਬੁੱਧੀ ਸ਼ੁੱਧੀ ਵੀ ਹੋਵੇ, ਪਰ ਅਖੀਰ 'ਤੇ ਜਾ ਕੇ ਦੱਸਣਗੇ ਇਹਦਾ ਮੋਰਲ। ਹਾਂਜੀ,
ਲੱਖ ਲੱਖ ਉਕਤ ਸਿਆਣਪਾਂ ਲੱਖ ਸੁਰਤ ਸਮਾਈ,
ਉਕਤ ਉਕਤ ਹੁੰਦਾ ਆਲੋਚਨਾ ਕਰਨ ਵਾਲੀਆਂ, ਕੁਝ ਆਲੋਚਨਾ ਵਾਲੇ ਗ੍ਰੰਥ ਪੜ੍ਹ ਲੈਣੇ ਨਾ, ਮੈਂ ਬਹੁਤ ਵੱਡਾ ਆਲੋਚਕ ਬਣ ਗਿਆ ਜੀ, ਅਤੇ ਸਿੰਘ ਵਸਾਉਣ ਨੂੰ ਬੜਾ ਤਕੜਾ ਹੋ ਗਿਆ, ਅਤੇ ਇੱਕ ਨਿਆਇ ਸ਼ਾਸਤਰ ਹੈ ਉਹਨੂੰ ਪੜ੍ਹ ਕੇ ਇਹੋ ਜਿਹਾ ਫਿਰ ਕੁਛ ਕਰੀ ਜਾਂਦੇ ਨੇ ਦਿਲੀ ਲਿਬਾਜੀ ਮੈਂ। ਸੋ ਲੱਖ ਉਕਤ ਲੱਖਾਂ ਲੱਖਾਂ ਇਉਂ ਜਿਹੜੀਆਂ ਨੇ ਇਹ ਸ਼ਾਸਤਰ ਪੜ੍ਹ ਕੇ ਨਿਆਇ ਸ਼ਾਸਤਰ ਵੜ ਗਏ, ਜੁਗਤੀਆਂ ਸਿੱਖ ਲਵੇ ਅਤੇ ਹੋਰ ਲੱਖਾਂ ਸਿਆਣਪਾਂ ਸਿੱਖ ਲਵੇ ਦੂਰੋਂ ਦੇਸੀ ਦੀਆਂ, ਮੈਂ ਬਹੁਤਾ ਸਿਆਣਾ ਵਾਂ, ਅਤੇ ਸੁਰਤ ਸਮਾਈ ਲੱਖਾਂ ਸੂਰਤ ਦੀ ਸਮਾਈ, ਭਾਵ ਵੀ ਮੇਰੇ ਦੋਸ਼ ਹੈ ਹੁਣ ਕੋਈ ਨਹੀਂ, ਹਾਂਜੀ ਦੋਸ਼ ਰੂਪ ਹਾਂ ਹੁਣ ਮੈਂ, ਜਾਂ ਆਪਣੀ ਸੁਰਤ ਦਾ ਵੀ ਪ੍ਰਗਟਾਵਾ ਕਰੀ ਨਾਲ ਮੇਰੀ ਤਾਂ ਸੁਰਤ ਸਮਾਈ ਹੋਈ ਹੈ ਜੀ, ਮੈਂ ਤਦ ਰੂਪ ਹੋ ਗਿਆ ਪਰਮੇਸ਼ਰ ਨਾਲ। ਇਹੋ ਜਿਹੜੇ ਫੋਕੇ ਫਾਇਰ ਜਿਹੜੇ ਨੇ ਫੜਾਂ ਵਾਲੇ, ਹੋਰ
ਲੱਖ ਗਿਆਨ ਧਿਆਨ ਲੱਖ ਲੱਖ ਸਿਮਰਨ ਤਾਈ,
ਸਿਮਰਨ ਤਾਈ ਹੈ ਕਿ ਸਿਮਰਨ ਰਾਈ ਵੀ ਪਾਠ ਹੈ ਕਿਸੇ ਕੋਲ, ਸਿਮਰਨ ਰਾਈ ਵੀ ਹੋਣਾ, ਚਲੋ ਤਾਈ ਵੀ ਕਰਨਾ, ਰਹਿਣ ਦਿਓ ਦੀ। ਲੱਖ ਗਿਆਨ ਲੱਖਾਂ ਹੀ ਗਿਆਨ ਨੂੰ ਜਾਣਨ ਵਾਲੇ, ਅਤੇ ਸੰਸਾਰਕ ਗਿਆਨ ਬਾਰੇ ਬਹੁਤ ਹੈਗਾ, ਅਤੇ ਧਿਆਨ ਵੀ ਜੀ ਸਮਝ ਲਾ ਲੈਂਦੇ ਨੇ ਸ਼ਿਵਜੀ ਵਾਲਾ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ, ਰੁਦਰ ਧਿਆਨ ਰੁਦਰ ਧਿਆਨ ਗਿਆਨ ਸਤਿਗੁਰ ਕੋ ਕਵ ਜਨ ਪਲ ਉਹਨਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਸੋ ਸ਼ਿਵਜੀ ਨੂੰ ਧਿਆਨ ਲਾਉਂਦਾ ਮੰਨਿਆ ਬਹੁਤਾ, ਕਹਿੰਦੇ 88,000 ਵਾਲਾ ਧਿਆਨ ਲਾਉਂਦਾ ਹੈ, ਪਰ ਕਹਿੰਦੇ ਇੱਦਾਂ ਕੋਈ ਧਿਆਨ ਲਾਉਣ ਵਿੱਚ ਪਰਪੱਕ ਆਪਣਾ ਦਿਖਾਉਂਦਾ ਹੋਵੇ, ਫਿਰ ਲੱਖ ਸਿਮਰਨ ਰਾਈ ਜਾਂ ਲੱਖ ਸਿਮਰਨ ਤਾਈ, ਲੱਖਾਂ ਹੀ ਸਿਮਰਨ ਤਾਈ। ਹਾਂ ਸਿਮਰਨ ਇੱਕ ਤਾਂ ਪਰਮੇਸ਼ਰ ਦਾ ਸਿਮਰਨਾ ਹੈ ਨਾ, ਇੱਕ ਸਿਮਰਨਾ ਹੈ ਸੰਸਾਰ ਦਾ, ਪਦਾਰਥਾਂ ਨੂੰ ਚੇਤੇ ਕਰੀ ਜਾਣਾ, ਕਿੰਨੇ ਕੁ ਰਹਿ ਗਏ ਘਰ 'ਚ, ਕਿੰਨੇ ਕੁ ਹੋਰ ਲਿਆਈਏ, ਪਦਾਰਥਾਂ ਦਾ ਸਿਮਰਨ ਹੈ। ਇੱਕ ਮਾਇਆ ਦਾ ਸਿਮਰਨ ਹੈ, ਕਿੰਨੀ ਖੋਰ ਖੱਟੀ ਹੈ, ਕਿੰਨੀ ਕੁ ਹੈਗੀ ਆ, ਅਤੇ ਕਿੰਨੇ ਕੁ ਕੋਈ ਟੈਕਸ ਟੁਕਸ ਆਉਣ ਤੋਂ ਕਿਵੇਂ ਬਚਾਈਏ ਬਚੂਈਏ, ਉਹ ਕਈ ਤਰ੍ਹਾਂ ਦਾ ਸਿਮਰਨ ਹੈ। ਇਉਂ ਸਿਮਰਨ ਸਿਮਰ ਮਾਇਆ ਦੀ ਸਿਮਰਤੀ ਹੈ, ਪਦਾਰਥਾਂ ਦੀ ਸਿਮਰਤੀ ਹੈ, ਫਿਰ ਭਾਈ ਜਿੱਥੇ ਜਿੱਥੇ ਕਿਸੇ ਦਾ ਕੋਈ ਮੋਹ ਹੈ, ਮੋਹ ਦੀ ਸਿਮਰਤੀ ਹੈ, ਆਪਣੇ ਪੁੱਤਰਾਂ ਦੀ ਭਰਾਵਾਂ ਦੀ ਹੋਰ ਬੱਚਿਆਂ ਦੀ ਸਿਮਰਤੀ, ਸੰਸਾਰਕ ਸਿਮਰਨ ਹੈ, ਉਹ ਸਿਮਰਨ ਵਾਲੇ ਕਹੇ ਨੇ ਲੱਖਾਂ ਸਿਮਰਨ ਤਾਈ। ਇੱਦਾਂ ਦੀ ਕੋਈ ਲੱਖਾਂ ਸਿਮਰਨ ਤਾਈ ਕੋਈ ਕਰਦਾ ਹੋਵੇ ਦੁਨਿਆਵੀ ਜਿਹੜੀ ਆ, ਹੋਰ
ਲੱਖ ਵਿੱਦਿਆ ਲੱਖ ਇਸ਼ਟ ਜਪ ਤਤ
ਮੰਤ ਜਪ ਤੇ ਵਿਸਰਾਮ ਕਰੋ, ਲੱਖ ਵਿੱਦਿਆ ਲੱਖ ਇਸ਼ਟ ਜਪ
ਲੱਖ ਵਿੱਦਿਆ ਲੱਖ
ਤੰਤ ਮੰਤ ਕਮਾਈ,
ਤੰਤ ਮੰਤ ਕਮਾਈ,
ਲੱਖਾਂ ਵਿੱਦਿਆ ਪੜ੍ਹ ਲਈਆਂ ਤਾਂ 14 ਵਿੱਦਿਆ ਮੁੱਖ ਮੰਨੀਆਂ ਨੇ ਨਾ, ਅਤੇ ਪਰ ਇਹ 14 ਨੂੰ ਛੱਡ ਕੇ ਲੱਖਾਂ ਵਿੱਦਿਆ ਦਾ ਹੁਕਮ ਗਿਆਤਾ ਹੋ ਜਾਵੇ, ਅਤੇ ਲੱਖ ਇਸ਼ਟ ਜਪ ਲੱਖਾਂ ਇਸ਼ਟਾਂ ਨੂੰ ਜਪਣ ਵਾਲਾ ਹੋਵੇ। ਇਸ਼ਟ ਦੇ ਦੋ ਅਰਥ ਨੇ, ਇਸ਼ਟ ਧਰਮ ਨੂੰ ਵੀ ਕਹਿੰਦੇ ਨੇ, ਇਸ਼ਟ ਪਿਆਰੇ ਨੂੰ ਵੀ ਕਹਿੰਦੇ ਨੇ, ਸੋ ਇੱਥੇ ਦੋਵੇਂ ਅਰਥ ਲੱਗ ਜਾਣਗੇ। ਅਤੇ ਲੱਖਾਂ ਹੀ ਹੋਰ ਜਿਹੜੇ ਨੇ ਆਪਣੇ ਇਸ਼ਟ ਬਣਾ ਲਏ, ਕਿਸੇ ਨੇ ਦੇਵੀ ਨੂੰ ਇਸ਼ਟ ਮੰਨ ਲਿਆ, ਕਿਸੇ ਨੂੰ ਮਾਤਾ ਰਾਣੀ ਨੂੰ ਮੰਨ ਲਿਆ, ਕਿਸੇ ਨੂੰ ਕਿਸੇ ਮੂਰਤੀ ਨੂੰ ਮੰਨ ਲਿਆ, ਕਿਸੇ ਨੇ ਕਿਸੇ ਦਰਖਤ ਨੂੰ ਮੰਨ ਲਿਆ, ਕੋਈ ਪੱਥਰ ਨੂੰ, ਅੱਡ ਅੱਡ ਇਸ਼ਟ ਉੱਥੇ ਉਪਾਸਨਾ ਕਰੀ ਜਾਣੀ, ਇੱਦਾਂ ਦੇ ਉਹਨਾਂ ਇਸ਼ਟਾਂ ਦਾ ਜਪ ਕਰੀ ਜਾਣਾ, ਉਹਨਾਂ ਨੂੰ ਪਿਆਰੇ ਜਾਣ ਕੇ, ਇਸ਼ਟ ਮੈਨੇ ਪਿਆਰੇ, ਇਸ਼ਟ ਮੈਨੇ ਧਰਮ, ਦੋ ਅਰਥ ਦੇ ਗਏ ਨਾ ਇਸ਼ਟ ਇੱਥੇ। ਗੁਰਬਾਣੀ ਵਿੱਚ ਇਸ਼ਟ ਆਉਂਦਾ ਹੈ ਇਸ਼ਟ ਮੀਤ ਅਰ ਭਾਈ, ਹਾਂਜੀ ਉੱਥੇ ਪਿਆਰੇ ਮਿੱਤਰ, ਉੱਥੇ ਪਿਆਰੇ ਦਾ ਅਰਥ ਆ ਗਿਆ, ਇੱਥੇ ਦੋ ਅਰਥ ਦੇ ਗਿਆ ਇਸ਼ਟ। ਜਿਹੜਾ ਕਿ ਸ਼ਬਦ ਦੋ ਅਰਥ ਦੇ ਜਾਵੇ ਕਿਹੜਾ ਅਲੰਕਾਰ ਹੁੰਦਾ ਹੈ, ਹਾਂਜੀ ਸਲੇਸ਼ ਅਲੰਕਾਰ, ਠੀਕ ਕਿਹਾ ਸੀ ਤੁਸੀਂ, ਹੁਣ ਇਹ ਸਲੇਸ਼ ਅਲੰਕਾਰ ਵੀ ਆ, ਹਾਂਜੀ ਇਉਂ ਇੱਦਾਂ ਦਾ ਉਹ ਜਿਹੜਾ ਫਿਰ ਭਾਈ ਇੱਦਾਂ ਦਾ ਜਪ ਕਰ ਲਵੇ, ਅਤੇ ਤੰਤ ਮੰਤ ਕਮਾਈ ਦਿੱਤੇ ਹੋਏ ਤੰਤਰ ਮੰਤਰਾਂ ਦੀ ਕਮਾਈ ਕਰੀ ਜਾਵੇ, ਹਾਂਜੀ ਤੰਤਰ ਸ਼ਾਸਤਰ ਕੋ ਲੈ ਕੇ, ਅਤੇ ਪਰ ਅੱਗੇ
ਲੱਖ ਭਗਤ ਲੱਖ ਲੱਖ ਭਗਤ ਲੱਖ ਮੁਕਤ ਮਲਾਈ,
ਠੀਕ ਹੈ ਮਲਾਈ ਪੜ੍ਹਦੇ ਹੋ, ਮੰਮਣ ਸਿਆਰੀ ਹੋਣੀ ਆ ਨਾ, ਜੇ ਮਲਾਈ ਪੜਾਂਗੇ ਤਾਂ ਦੁੱਧ ਵਾਲੀ ਹੋ ਜੂਗੀ, ਇੱਥੇ ਮਲਾਈ ਪੜ੍ਹ ਲਓ ਸਾਰੇ, ਲੱਖ ਭਗਤ ਲੱਖ
ਲੱਖ ਭਗਤ ਲੱਖ ਲੱਖ ਭਗਤ ਲੱਖ ਮੁਕਤ ਮਲਾਈ,
ਗੁਆਚ ਗਏ ਨਾ ਭੁੱਲ ਜਾਓਗੇ ਨਾ, ਲੱਖ ਭਗਤ
ਲੱਖ ਭਗਤ
ਲੱਖ ਲੱਖ ਭਗਤ, ਇੰਨੇ ਕੰਮ ਸੀ
ਲੱਖ ਭਗਤ ਲੱਖ ਮੁਕਤ ਮਲਾਈ।
ਆ ਕੁਝ ਹੋਰ ਵੀ ਸੁਣਨ ਨੂੰ ਆਇਆ, ਫਿਰ ਪਕਾ ਲਓ, ਲੱਖ ਭੁਗਤ ਲੱਖ ਲੱਖ ਭਗਤ ਲੱਖ ਮੁਕਤ ਮਿਲਾਈ। ਸੋ ਲੱਖਾਂ ਕਹਿੰਦੇ ਭੁਗਤ ਪਦਾਰਥਾਂ ਨੂੰ ਭੋਗਣ ਵਾਲੇ, ਆਹ ਵੀ ਖਾ ਲਿਆ ਉਹ ਵੀ ਖਾ ਲਿਆ, ਕਿੰਨੇ ਕਿੰਨੇ ਪਦਾਰਥ ਨੇ ਖਾਣ ਵਾਲੇ ਖਾਈ ਜਾਣੇ, ਕੁਝ ਨਾ ਖਾਣੇ ਜੋ ਵੀ ਛੱਕ ਲੈਣੇ ਨੇ, ਹਾਂ ਉਹਨਾਂ ਨੂੰ ਕਿਹੜਾ ਛੱਡਣਾ ਹੈ, ਅਤੇ ਉਹ ਸੋ ਸਾਰੇ ਇਹਨਾਂ ਨੂੰ ਭੋਗਾਂ ਨੂੰ ਭੋਗ ਲਿਆ, ਅਤੇ ਲੱਖ ਲੱਖ ਭਗਤ ਲੱਖਾਂ ਭਗਤਾਂ ਦੀ ਟਹਿਲ ਸੇਵਾ ਜਿਹੜੇ ਪਖੰਡੀ ਨੇ, ਅਤੇ ਉਹਨਾਂ ਨੂੰ ਟਹਿਲ ਸੇਵਾ ਉਹਨਾਂ 'ਚ ਲੱਗੇ ਰਹੇ, ਲੱਖ ਮੁਕਤ ਮਿਲਾਈ, ਉਹਨਾਂ ਦੀਆਂ ਦੱਸੀਆਂ ਹੋਈਆਂ ਲੱਖਾਂ ਮੁਕਤੀਆਂ, ਜਿਹੜਾ ਐਵੇਂ ਕਹਿੰਦੇ ਲਈ ਤੂੰ ਤੈਨੂੰ ਮੁਕਤ ਕਰ ਦਿੱਤਾ, ਇਹੋ ਜਿਹੀਆਂ ਮੁਕਤੀਆਂ ਆਪ ਪੰਜ ਮੁਕਤੀਆਂ ਦਾ ਨਿਰਣਾ ਆਪਾਂ ਕੀਤਾ ਨਾ ਅੱਗੇ, ਹੈ ਕੋਈ ਯਾਦ ਪੰਜ ਪ੍ਰਕਾਰ ਦੀ ਮੁਕਤੀ? ਹਾਂਜੀ ਹਾਂਜੀ, ਜੀਵਨ ਮੁਕਤੀ ਪੰਜਵੀਂ, ਸਲੋਕ ਮੁਕਤੀ, ਸਮੀਪ ਮੁਕਤੀ, ਸਹਿਯੋਗ ਨਹੀਂ ਸਯੋਜ, ਚਲੋ ਕੁਛ ਤਾਂ ਯਾਦ ਹੋਈਆਂ, ਜਿਹੜੀਆਂ ਜਿਹੜੀ ਯਾਦ ਆ ਸ਼ਾਇਦ ਉਹ ਮੁਕਤੀ ਦਾ ਆਨੰਦ ਮਾਣਦਾ ਹੋਵੇ। ਪਹਿਲੀ ਆ ਸਲੋਕ ਮੁਕਤੀ। ਸਲੋਕ ਮੁਕਤੀ ਕੀ ਹੈ? ਜਿਹੜੇ ਲੋਕ ਵਿੱਚ ਆਪਣਾ ਇਸ਼ਟ ਰਹਿੰਦਾ ਉਹ ਲੋਕ ਦੀ ਪ੍ਰਾਪਤੀ ਹੋ ਜਾਣੀ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠੇ ਹੁੰਦੇ ਆਪਾਂ, ਸਲੋਕ ਮੁਕਤੀ ਦਾ ਆਨੰਦ ਮਾਣ ਰਹੇ ਹੁੰਦੇ ਹਾਂ, ਉਦੋਂ ਉਸ ਲੋਕ ਵਿੱਚ ਬੈਠੇ ਹੁੰਦੇ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਲੋਕ 'ਚ ਆਪਾਂ ਬਹਿ ਗਏ, ਗੁਰੂ ਘਰ, ਸਲੋਕ ਮੁਕਤੀ ਹੈ। ਦੂਜੀ ਆ ਸਮੀਪ ਮੁਕਤੀ, ਆਪਣੇ ਇਸ਼ਟ ਦੇ ਕਰੀਬੀ ਹੋ ਜਾਣਾ, ਨਿਕਟਵਰਤੀ ਹੋ ਜਾਣਾ, ਕਈ ਮਿਨਿਸਟਰਾਂ ਦੇ ਨੇੜੇ ਹੋ ਜਾਂਦੇ ਨਾ, ਉਹ ਮੈਂ ਨਹੀਂ ਪ੍ਰਭਾਵ ਸਮਝਦਾ, ਮੈਂ ਫਲਾਣੇ ਮਿਨਿਸਟਰ ਨਾਲ ਜਾ ਰਹੀ ਹਾਂ, ਮੇਰੀ ਉਹ ਮੁਕਤੀ ਤਾਂ ਨਹੀਂ ਕਹਾਂਗੇ, ਉਹ ਤਾਂ ਥੋੜ੍ਹਾ ਚਿਰ ਵਾਸਤੇ ਹੁੰਦੀ ਹੈ, ਲੀਡਰ ਦਾ ਵੀ ਭੋਗ ਪੈ ਜਾਂਦਾ ਅਤੇ ਨਾਲ ਉਹਦਾ ਵੀ ਪੈ ਜਾਂਦਾ ਜੀ ਮੁਕਤੀ ਦਾ। ਇਸ ਲਈ ਸਮੀਪ ਆਪਣੇ ਗੁਰੂ ਦੇ, ਆਪਣੇ ਇਸ਼ਟ ਦੇ ਨਿਕਟਵਰਤੀ ਹੋ ਜਾਣਾ ਸਮੀਪ ਮੁਕਤੀ ਹੈ। ਅਤੇ ਤੀਜੀ ਆ ਸਰੂਪ ਮੁਕਤੀ, ਜਿਹੋ ਜਿਹਾ ਆਪਣੇ ਇਸ਼ਟ ਦਾ ਰੂਪ ਆ ਉਹ ਰੂਪ ਮਿਲ ਜਾਣਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਸਾਬਤ ਸੂਰਤ ਬਾਣੀ ਬਾਣੀ ਦੀ ਧਾਰਨੀ, ਉਹੀ ਆਪਣੇ ਖਾਲਸੇ ਨੂੰ ਬਖਸ਼ਤੀ, ਲੈ ਸਿੱਖਾ ਤੈਨੂੰ ਉਹੀ ਦਿੰਦੇ ਹਾਂ, ਖਾਲਸਾ ਮੇਰੇ ਰੂਪ ਹੈ, ਖਾਸ ਖਾਸ ਰੂਪ ਦਿੱਤਾ ਆਪਣਾ, ਅਤੇ ਉਹੀ ਰੂਪ ਪ੍ਰਾਪਤ ਹੋ ਜਾਣਾ। ਅਤੇ ਅੱਗੇ ਆ ਸਯੁਜ ਮੁਕਤੀ, ਆਪਣੇ ਗੁਰੂ ਵਿੱਚ ਅਭੇਦ ਹੋ ਜਾਣਾ, ਫਰਕ ਨਾ ਕੋਈ ਰਹਿ ਜਾਣਾ। ਫਿਰ ਐਵੇਂ ਜੀਵਨ ਮੁਕਤੀ ਆ, ਜਾਂ ਕੇਵਲ ਮੁਕਤੀ ਵੀ ਕਹਿ ਦਿੰਦੇ ਹਾਂ, ਸੋ ਉਹਦੀ ਪ੍ਰਾਪਤੀ ਹੋਣੀ। ਸਿਉਂ ਉਹ ਇੱਥੇ ਉਹ ਮੁਕਤੀਆਂ ਦੀ ਗੱਲ ਨਹੀਂ ਕਰ ਰਹੇ, ਇੱਥੇ ਤਾਂ ਜਿਹੜੀਆਂ ਐਵੇਂ ਦਿੱਤੀਆਂ ਹੋਈਆਂ ਮੁਕਤੀਆਂ ਨੇ, ਤੈਨੂੰ ਮਰਨ ਤੋਂ ਬਾਅਦ ਮੁਕਤ ਕਰਾਂਗੇ, ਜਿਉਂਦਾ ਹੁੰਦਾ ਤਾਂ ਸਾਨੂੰ ਮੰਨ, ਫਿਰ ਜਦ ਤੂੰ ਮਰ ਜਾਵੇਂਗਾ ਤੈਨੂੰ ਮੁਕਤ ਕਰ ਦਿਆਂਗੇ। ਉਹੀਆਂ ਜਿਹੀਆਂ ਮੁਕਤੀਆਂ ਨਹੀਂ, ਜੀਵਨ ਮੁਕਤੀ ਵੱਖਰੀ ਆ। ਜਾਂ ਇਉਂ ਭਾਈ ਲੱਖ ਲੱਖ ਭੁਗਤ ਲੱਖ ਲੱਖ ਭਗਤ ਲੱਖ ਮੁਕਤ ਮਿਲਾਈ। ਚਲੋ
ਜਿਉਂ ਤਾਰੇ ਤੈ ਉਗਣੇ
ਉਗਵੈ
ਉਗਣੇ
ਉਗਣੇ ਪਾਠ ਸਾਹਿਬ ਕੋਲ ਉਗਵੈ ਵੀ ਉਹ ਉਗਣਾ ਤੁਹਾਡੇ ਕੋਲ। ਚਲ ਦੋਵੇਂ ਨਹੀਂ ਔਂਕੜ ਦੀ ਗੱਲ ਨਹੀਂ ਕਰਦੇ ਜੀ, ਉਹ ਉਗਣਾ ਕਹਿ ਰਹੇ ਨੇ, ਦੂਜਾ ਪਾਠ ਹੈ ਉਗਵੈ। ਹਾਂ ਬਸ ਉਹੀ ਉਹ ਹੀ ਪੁੱਛ ਰਹੇ ਸੀ, ਕਿਸੇ ਕੋਲ ਉਗਣਾ ਹੋਰ ਤਾਂ ਨਹੀਂ ਕਿਸੇ ਕੋਲ। ਚਲੋ ਅਰਥ ਦੋਹਾਂ ਦਾ ਇੱਕੋ ਹੀ ਆ, ਘਬਰਾਓ ਨਾ। ਜਿਉਂ ਤਾਰੇ ਦੇਹ ਉਗਵੈ,
ਜਿਉਂ ਤਾਰੇ ਦੇਹ ਉਗਵੈ,
ਦੇਹ ਇੱਥੇ ਬੋਡੀ ਦਾ ਅਰਥ ਨਹੀਂ, ਇੱਥੇ ਦੇਹ ਦਾ ਅਰਥ ਹੈ ਦਿਨ। ਉਗਵੈ ਮੈਨੇ ਚੜ੍ਹੇ ਤੇ, ਦੇਹ ਉਗਵੈ ਜਦੋਂ ਦਿਨ ਚੜ੍ਹਦਾ ਹੈ, ਤਾਰੇ ਲੋਪ ਹੋ ਜਾਂਦੇ ਹਨ, ਹੁੰਦੇ ਛੁੱਪ ਜਾਂਦੇ ਨੇ, ਅਤੇ ਹੋਰ ਕੀ ਜਾਂਦਾ ਦਿਨ ਚੜ੍ਹੇ ਤੇ ਹਨੇਰਾ ਚਲਾ ਜਾਂਦਾ। ਸੋ ਇਵੇਂ ਹੀ ਉੱਪਰੀਆਂ ਸਾਰੀਆਂ ਗੱਲਾਂ ਛੱਡ ਕੇ ਜੋ ਉੱਪਰ ਕਹੀਆਂ ਸੀ, ਆਹ ਨਿਚੋੜ ਦੀ ਗੱਲ ਇੱਥੇ ਆਈ ਹੈ। ਜਦੋਂ ਭਾਈ ਗਿਆਨ ਰੂਪੀ ਦਿਨ ਚੜ੍ਹ ਗਿਆ ਜਿਹਨਾਂ ਨੂੰ, ਉਹ ਫਿਰ ਭਾਈ ਜਿਹੜੇ ਜਿਨ੍ਹਾਂ ਦਾ ਗਿਆਨ ਰੂਪੀ ਸਤਿਗੁਰ ਸੱਚੇ ਪਾਤਸ਼ਾਹ ਜੀ ਗਿਆਨ ਰੂਪੀ ਸੂਰਜ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਤਾਰੇ ਛੁਪ ਗਏ ਤਾਰੇ ਕਿਹੜੀ ਪਖੰਡੀ, ਜਿਹੜੇ ਪਖੰਡੀ ਸੀ ਉਹ ਟਿਮਟਮਾਉਂਦੇ ਸੀ ਆਪਣੇ ਪਖੰਡਾਂ ਦੁਆਰਾ, ਉਹ ਉੱਡ ਗਏ ਸਾਰੇ, ਬੁਝ ਗਏ, ਚਲੇ ਗਏ। ਇਸ ਲਈ ਅਨੇਰ ਗਵਾਈ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਹੋਰ ਜੀ,
ਗੁਰਮੁਖ ਸੁੱਖ ਫਲ ਅਗਮ ਹੈ ਹੋਏ ਪਿਰਮ ਸਿਖਾਈ,
ਆਹ ਪ੍ਰਾਪਤੀ ਹੋਈ ਹੈ ਗੁਰੂ ਦੇ ਸੱਚੇ ਸਾਹ ਦੇ ਕੋਲੋਂ, ਅਤੇ ਗੁਰਮੁਖ ਸੁੱਖ ਫਲ ਅਗਮ ਹੈ। ਇਹ ਗੁਰਮੁਖਾਂ ਦਾ ਜਿਹੜਾ ਸੁੱਖ ਫਲ ਹੈ ਭਾਈ, ਜਿਵੇਂ ਪਰਮੇਸ਼ੁਰ ਅਗਮ ਹੈ, ਇਹ ਸੁੱਖ ਫਲ ਵੀ ਅਗਮ ਹੀ ਹੈ। ਉੱਪਰ ਕਹੇ ਜਿੰਨੇ ਅਧੂਰੇ ਸੀ ਸਾਰੇ, ਉਹਨਾਂ ਦੇ ਪਾਸੋਂ ਤਾਂ ਹਨੇਰਾ ਹਨੇਰਾ ਹੀ ਆ, ਅਤੇ ਉੱਥੇ ਤਾਂ ਠੋਕਰਾਂ ਹੀ ਨੇ ਹਨੇਰੇ 'ਚ, ਹੋਏ ਪਿਰਮ ਸਿਖਾਈ, ਪਿਆਰੇ ਦਾ ਮੇਲ ਭਾਈ ਜਿਹੜਾ ਹੈ ਇਸੇ ਗੁਰੂ ਦਾ, ਉਹ ਸਿਖਾਈ ਹੁੰਦਾ ਇਸ ਕੰਮ ਵਿੱਚ, ਸੁੱਖ ਫਲ ਵਿੱਚ ਸਹਾਇਤਾ ਕਰਦਾ ਉਹ। ਚਲੋ,
ਲੱਖ ਅਚਰਜ ਅਚਰਜ ਹੋਏ ਅਚਰਜ ਹੈਰਾਨਾ।
ਹਾਂ, ਹੁਣ ਇਹ ਵਾਹਿਗੁਰੂ ਦੀ ਉਪਮਾ ਕਹੀ ਹੈ, ਵਾਹਿਗੁਰੂ ਅਚਰਜ ਹੈ, ਕੁਝ ਲੋਕਾਂ ਨੇ ਹੋਰ ਥਾਂ ਅਚਰਜ ਮੰਨ ਲਿਆ। ਹਾਂਜੀ, ਤੋ ਇਹੋ ਜਿਹੜੇ ਸੰਸਾਰਕ ਅਚਰਜ ਨੇ, ਮਦਾਰੀ ਦਾ ਤਮਾਸਾ ਲੱਗਣ ਬੜਾ ਹੈਰਾਨ ਕੀਤਾ ਬਈ, ਉੱਥੇ ਅਚਰਜ ਮੰਨ ਲਿਆ, ਕਿਸੇ ਨੇ ਹੋਰ ਕੋਈ ਕੱਢ ਕੱਢ ਕੇ ਦਿਖਾ ਦਿੱਤੀ, ਕਹਿੰਦੇ ਬੜੀ ਹੈਰਾਨ ਵਾਲੀ ਗੱਲ ਹੈ। ਇਹ ਸੰਸਾਰਿਕ ਅਚਰਜ ਨੇ, ਪਰ ਪਰਮੇਸ਼ੁਰ ਦੇ ਉੱਤੋਂ ਜਿਹੜਾ ਪਰਮੇਸ਼ੁਰ ਅਚਰਜ ਰੂਪ ਹੈ, ਇਹ ਤੋਂ ਸਾਰੇ ਹੈਰਾਨ ਹੋ ਰਹੇ ਨੇ। ਹਾਂਜੀ, ਬਿਸ਼ਮ
ਬਿਸਮ ਹੋਏ ਬਿਸਮਾਦ ਲੱਖ,
ਬਿਸਮਾਦ ਨਹੀਂ ਗਾਣਾ, ਫਿਰ ਧੱਦਾ ਲੱਗ ਗਿਆ,
ਬਿਸਮਾਦ।
ਹਾਂ ਹੁਣ ਠੀਕ,
ਲੱਖ ਲੱਖ ਚੋਜ ਵਡਾਣਾ,
ਪਹਿਲੇ ਲੱਖ ਤੇ ਬਿਸਾਮ, ਪਹਿਲਾਂ ਠੀਕ ਕਰ ਲਿਆ ਸੀ ਬਿਸਾਮ।
ਬਿਸਮ ਹੋਏ ਬਿਸਮਾਦ ਲੱਖ, ਲੱਖ ਚੋਜ ਵਡਾਣਾ,
ਠੀਕ ਹੈ। ਸੋ ਇਹ ਸਾਰੇ ਪਰਿਆਇਵਾਚੀ ਸ਼ਬਦ ਨੇ, ਇਹ ਅਚਰਜ ਕਹਿ ਲਓ, ਬਿਸਮ ਕਹਿ ਲਓ, ਬਿਸਮਾਦ ਕਹਿ ਲਓ, ਵਡਾਣਾ ਕਹਿ ਲਓ, ਇਹ ਪਰਿਆਇਵਾਚੀ ਨੇ। ਪਰਿਆਇਵਾਚੀ ਕਿਹਨੂੰ ਕਹਿੰਦੇ ਨੇ? ਸਿਮਨ ਅੰਗਰੇਜ਼ੀ ਕਹਿੰਦੇ, ਸਾਈਮਨ ਕਹਿੰਦੇ ਕਿ, ਹਾਂ ਉਹ ਹੁੰਦੇ ਨੇ ਜਿਹੜੇ ਇੱਕੋ ਹੀ ਅਰਥ ਰੱਖਣ। ਜਿਵੇਂ ਹੁਣ ਬੰਦਾ ਕਹਿ ਲਓ, ਆਦਮੀ ਕਹਿ ਲਓ, ਮਨੁੱਖ ਕਹਿ ਲਓ, ਸੁਪੁਰਸ਼ ਕਹਿ ਲਓ, ਪੁਰਖ ਕਹਿ ਲਓ, ਇੱਕੋ ਹੀ ਅਰਥ ਰੱਖਦੇ ਨਾ। ਇਉਂ ਇਹ ਵੀ ਸਾਰੇ ਪਰਿਆਇਵਾਚੀ ਸ਼ਬਦ ਨੇ, ਬਿਸਮ ਬਿਸਮਾਦ ਅਚਰਜ ਵਿਡਾਣਾ। ਸੋ ਬਿਸਮ ਹੋਏ ਬਿਸਮਾਦ ਲੱਖ, ਅਚਰਜ ਕੌਤਕਾਂ ਨੂੰ ਵੇਖ ਕੇ ਲੱਖਾਂ ਹੀ ਭਾਈ ਬਿਸਮਾਦ ਵਾਹਿਗੁਰੂ ਤੋਂ ਬਿਸਮ ਹੋ ਰਹੇ ਨੇ, ਹੈਰਾਨ ਹੋ ਰਹੇ ਨੇ।
ਲੱਖ ਅਦਭੁਤ,
ਹਾਂ ਅਦਭੁਤ ਵੀ ਉਹਦੇ ਨਾਲ ਦਾ ਹੀ ਪਰਿਆਇਵਾਚੀ ਸ਼ਬਦ ਹੈ, ਲੱਖਾਂ ਹੀ ਅਦਭੁਤ। ਹੋਰ ਅਦਭੁਤਾਂ ਤੋਂ
ਪਰਮ ਅਦਭੁਤ,
ਹੋਰ ਵੱਡੇ ਅਦਭੁਤ ਹੋਣ,
ਪਰਮ ਅਦਭੁਤ ਭਾਣਾ।
ਅੱਛਾ, ਪਰਮ ਭੁਤ ਭਾਣਾ, ਪਰ ਲੱਖਾਂ ਹੀ ਅਦਭੁਤ ਵੀ ਮਾਰਚੇ ਪਾਤਸ਼ਾਹ ਤੋਂ ਬਹੁਤੇ ਅਚਰਜ ਹੋ ਰਹੇ ਨੇ ਸਾਰੇ।
ਅਵਗਤ
ਪਰਮੇਸ਼ਰ ਵਰਗੀ ਅਚਰਜ ਵਸਤੂ ਨਹੀਂ ਕੋਈ ਹੈ, ਉਹਨਾਂ ਦੀ ਕੋਈ ਵਿਆਖਿਆ ਹੋ ਸਕਦੀ ਹੈ? ਅਚਰਜ ਤਾਂ ਉਹਨੂੰ ਕਹਿੰਦੇ ਨੇ ਜਿੱਥੇ ਵਿਆਖਿਆ ਨਾ ਹੋ ਸਕੇ, ਵਿਆਖਿਆ ਮੁੱਕ ਜਾਏ। ਸੋ ਸੰਸਾਰਕ ਚੀਜ਼ਾਂ ਦੀ ਤਾਂ ਬਿਸਮਾਦ ਤਾਂ ਨਹੀਂ ਨਾ ਕਹਾਂਗੇ, ਉਹਦੀ ਕੋਈ ਵਿਆਖਿਆ ਹੋ ਸਕਦੀ ਹੈ? ਹੁਣ ਮੰਦਾਰੀ ਦੇ ਖੇਡ ਨੂੰ ਕਿਸੇ ਨੇ ਅਚਰਜ ਕਹਿ ਦਿੱਤਾ, ਉਹਦਾ ਵਿਆਖਿਆ ਹੋ ਸਕਦੀ ਹੈ ਵੀ? ਸੋ ਇਸ ਲਈ ਇਹ ਸਾਰੇ ਜਿਹੜੇ ਬਿਸਮਾਦ ਚੀਜ਼ਾਂ ਨੇ ਜਾਂ ਸਾਇੰਸ ਦੀਆਂ ਕੁਝ ਚੀਜ਼ਾਂ ਬਿਸਮਾਦ ਕਰਦੀਆਂ ਨੇ, ਅਤੇ ਪਰ ਉਹ ਬਿਸਮਾਦ ਸਾਰੇ ਹੈਰਾਨ ਨੇ, ਜਿਹੜੇ ਸੰਸਾਰਕ ਬਿਸਮਾਦ ਨੇ ਵਾਹਿਗੁਰੂ ਬਿਸਮਾਦ ਤੋਂ, ਵਾਹਿਗੁਰੂ ਅਚਰਜ ਤੋਂ। ਅਵਗਤ
ਅਵਗਤ ਗਤ ਅਗਾਧ ਬੋਧ ਅਪਰੰਪਰ ਵਾਣਾ।
ਇਸ ਲਈ ਭਾਈ ਉਹਦੀ ਜਿਹੜੀ ਗਤੀ ਆ ਨਾ ਪਰਮੇਸ਼ਰ ਦੀ, ਅਵਗਤ ਹੈ ਉਹ, ਗਤ ਹੁੰਦਾ ਨਾਸ, ਅਬ ਮੈਨੇ ਨਾਸ਼ ਤੋਂ ਰਹਿਤ, ਪਰਮੇਸ਼ਰ ਦੀ ਗਤੀ ਨਾਸ਼ ਤੋਂ ਰਹਿਤ ਜਾਣੀ ਜਾਂਦੀ ਹੈ। ਹੋਰ ਕੀ ਹੈ? ਅਗਾਧ ਬੋਧ, ਪਰਮੇਸ਼ਰ ਦਾ ਬੋਧ ਬੜਾ ਅਗਾਧ ਹੈ, ਡੂੰਘਾ ਹੈ, ਜਾਣਿਆ ਨਹੀਂ ਜਾ ਸਕਦਾ। ਅਪਰੰਪਰ ਬਾਣਾ, ਅਪਰੰਪਰ ਹੁੰਦਾ ਹੈ ਬਾਰਾ ਰਹਿਤ ਤੋਂ ਪਰੇ ਸਰੂਪ ਵਾਲਾ ਹੈ, ਬਾਣਾ ਮੈਨੂੰ ਸਰੂਪ, ਉਹਦਾ ਸਰੂਪ ਅਪਰੰਪਰ ਹੈ, ਉਰਲਾ ਪਰਲਾ ਕਿਨਾਰਾ ਨਹੀਂ ਦੱਸਿਆ ਜਾ ਸਕਦਾ।
ਅਕਥ ਕਥਾ ਅਜੱਪਾ ਜਪਣ ਨੇਤ ਨੇਤ ਬਖਾਣਾ।
ਫਿਰ ਜੇ ਉਹਦਾ ਸਰੂਪ ਕਥ ਜਿਹੜਾ ਹੈਗਾ ਹੈ, ਅਪਰੰਪਰ ਹੈ, ਉਹਦੀ ਕਥਾ ਵੀ ਇਕੱਥ ਹੈ। ਸੰਸਾਰਕ ਜਿਹੜੇ ਅਚਰਜ ਮੰਨੀਆਂ ਨੇ ਚੀਜ਼ਾਂ, ਉਹਦੀ ਕਥਾ ਹੋ ਸਕਦੀ ਹੈ, ਉਹਦਾ ਵਿਖਿਆਨ ਹੋ ਸਕਦਾ, ਪਰ ਪਰਮੇਸ਼ਰ ਇਸ ਲਈ ਅਚਰਜ ਹੈ, ਤਦੇ ਉਹਨੂੰ ਬਿਸਮਾਦ ਕਿਹਾ, ਉਹਦੀ ਕਥਾ ਨਹੀਂ ਕੋਈ ਪੂਰਨ ਤੌਰ 'ਤੇ ਕਹੀ ਜਾ ਸਕਦੀ, ਇਕੱਥ ਹੈ ਉਹ, ਸਮਗਰ ਨਹੀਂ ਉਹਨੂੰ ਕਿਹਾ ਜਾ ਸਕਦਾ। ਫਿਰ ਉਹਦਾ ਜਾਪ ਵੀ ਭਾਈ ਜਿਹੜਾ ਹੈ ਪੂਰਾ ਨਹੀਂ ਕੋਈ ਕਹਿ ਸਕਦਾ ਵੀ ਮੈਂ ਪੂਰਾ ਜਾਪ ਕਰਤਾ, ਇਸ ਕਰਕੇ ਉਹਨੂੰ ਕਿਹਾ ਜਪਾਇਆ, ਪੂਰਨ ਤੌਰ 'ਤੇ ਉਹਦਾ ਮਾਪਿਆ ਨਹੀਂ ਜਾ ਸਕਦਾ ਉਹਦੇ ਜਾਪ ਨੂੰ, ਇਸ ਕਰਕੇ ਅਜਾਪਾ ਹੈ ਉਹ। ਨੇਤ ਨੇਤ ਵਿਖਾਉਣਾ, ਫਿਰ ਕਹਿਣਾ ਕੀ ਪਊਗਾ, ਨੇਤ ਨੇਤ ਹੀ ਕਹਿਣਾ ਪਵੇਗਾ। ਨੇਤ ਦਾ ਕੀ ਭਾਵ ਹੈ? ਤੂੰ ਆਹ ਵੀ ਨਹੀਂ, ਇੱਕ ਚੀਜ਼ ਨਾਲ ਉਹਨੂੰ ਕੰਪੇਅਰ ਕਰਦੀ ਹੈ, ਨਹੀਂ ਜੀ ਤੂੰ ਇਹ ਵੀ ਨਹੀਂ, ਉਹਨੂੰ ਨੇਤ ਕਹਿੰਦੇ ਨੇ। ਸੋ ਇਸ ਲਈ ਨੇਤ ਨੇਤ ਕਥੰਤ ਵੇਦਾ, ਇਹੀ ਕਹਿਣਾ ਬਣੇਗਾ ਉਹਨੂੰ।
ਆਦਿ ਪੁਰਖ ਆਦੇਸ਼ ਹੈ ਕੁਦਰਤ ਕਰਵਾਣਾ।
ਇਸ ਲਈ ਉਹ ਆਦਿ ਪੁਰਖ ਨੂੰ ਸਾਡੀ ਕੀ ਹੈ ਜੀ, ਫਿਰ ਇਹ ਉਸੇ ਨੂੰ ਨਮਸਕਾਰ ਹੈ ਸਾਡੀ। ਆਦਿ ਪੁਰਖ,
ਆਦਿ ਪੁਰਖ ਆਦੇਸ਼ ਹੈ,
ਆਦਿ ਪੁਰਖ ਨੂੰ, ਪੁਰਖ ਦੇ ਅਰਥ ਨੇ ਉਹ ਪੂਰਨ ਜਿਹੜਾ ਸਾਰੇ, ਪੁਰਖ ਪੁਰਖ ਦੇ ਅਰਥ ਨੇ ਪੁਰ ਅਤੇ ਖ, ਪੁਰ ਪੁਰੀਆਂ, ਖ ਨਾਸ਼ ਕਰਨ ਵਾਲਾ, ਜਿਹੜਾ ਪੁਰੀਆਂ ਨੂੰ ਵੀ ਨਾਸ਼ ਕਰ ਦੇਵੇ ਇਹਨੂੰ ਕਹਿੰਦੇ ਨੇ ਪੁਰਖ। ਤਾਂ ਜਾਂ ਪੋਂ ਰੱਖ, ਜੋ ਪੋਂ ਨਾਮ ਨਰਕਾਂ ਦਾ, ਰੱਖ ਜੋ ਰੱਖਿਆ ਕਰੇ, ਜੋ ਨਰਕਾਂ ਤੋਂ ਵੀ ਰੱਖਿਆ ਕਰੇ ਉਹਨੂੰ ਕਹਿੰਦੇ ਨੇ ਪੁਰਖ, ਸੇ ਪੁਰਖ ਦੇ ਅਰਥ। ਜਾਂ ਪੌਰਖ ਵਾਲਾ, ਵੱਡੇ ਬਲ ਵਾਲਾ, ਜਾਂ ਪੁਰਖ ਦਾ ਵੀ ਵਾਚਕ ਹੈ। ਇਹਦਾ ਜਿਹੜਾ ਆਦਿ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਸਾਡੀ ਨਮਸਕਾਰ। ਕੁਦਰਤ ਕੁਰਬਾਣਾ, ਉਹਦੀ ਕੁਦਰਤ ਤੋਂ ਵੀ ਕੁਰਬਾਨ ਜਾਈਏ, ਕਰਤੇ ਤੋਂ ਵੀ ਕੁਰਬਾਨ ਅਤੇ ਕੁਦਰਤ ਤੋਂ ਵੀ ਕੁਰਬਾਨ। ਅਤੇ ਕਰਤੇ ਤੋਂ ਕੁਰਬਾਨ, ਉਹਦੀ ਕਿਰਤ ਤੋਂ ਕੁਰਬਾਨ, ਬਲਿਹਾਰੇ ਜਾਈਏ। ਕਾਦਰ ਇੱਕ ਕਾਦਰ ਹੈ, ਇੱਕ ਕੁਦਰਤ ਹੈ, ਇੱਕ ਕਰਤਾ ਇੱਕ ਕਿਰਤ ਹੈ, ਸੋ ਉਹ ਤੋਂ ਕੁਰਬਾਨ ਜਾਈਏ।
ਪਾਰ ਬ੍ਰਹਮ ਪੂਰਨ ਬ੍ਰਹਮ ਗੁਰੂ ਨਾਨਕ ਦੇਉ।
ਹਾਂ, ਹੁਣ ਛੇ ਗੁਣਾਂ ਦਾ ਸਤੋਤਰ ਕਰ ਰਹੇ ਨੇ ਭਾਈ ਸਾਹਿਬ, ਪਹਿਲੇ ਗੁਰੂ ਤੋਂ ਲੈ ਕੇ ਛੇਵੇਂ ਗੁਰੂ ਤੱਕ ਮਹਾਰਾਜ ਦਾ ਸਤੋਤਰ ਹੈ ਅਤੇ ਛੇ ਗੁਰੂਆਂ ਦਾ, ਛੇ ਗੁਰੂਆਂ ਦਾ ਅਭਿਨੰਦਨ ਹੈ। ਹਾਂਜੀ, ਪਾਰ ਬ੍ਰਹਮ ਪੂਰਨ ਬ੍ਰਹਮ,
ਪਾਰ ਬ੍ਰਹਮ ਪੂਰਨ ਬ੍ਰਹਮ,
ਪਾਰ ਬ੍ਰਹਮ ਕੌਣ ਹੈ? ਨਿਰਗੁਣ ਰੂਪ ਪਰਮੇਸ਼ਰ। ਪੂਰਨ ਬ੍ਰਹਮ ਸਰਗੁਣ ਰੂਪ ਪਰਮੇਸ਼ਰ, ਉਹਦਾ ਰੂਪ ਕੌਣ ਨੇ? ਗੁਰੂ ਨਾਨਕ ਦੇਵ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਹੀ ਰੂਪ ਨੇ। ਹਾਂਜੀ, ਉਹਨਾਂ ਦਾ ਅਭਿਨੰਦਨ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਦਾ। ਹੋਰ
ਗੁਰੂ ਅੰਗਦ,
ਗੁਰ ਅੰਗਦ,
ਗੁਰ ਅੰਗਦ, ਗੁਰ ਅੰਗ ਅਤੇ ਸੱਚ ਸ਼ਬਦ ਸੁਮੇਓ।
ਗੁਰ ਅੰਗਦ, ਗੁਰ
ਗੁਰ ਅੰਗਦ,
ਨਹੀਂ ਇਉਂ ਵੀ ਨਹੀਂ ਕਰਨਾ, ਗੁਰ ਅੰਗਦ, ਗੁਰ ਅੰਗ ਤੇ,
ਗੁਰ ਅੰਗਦ, ਗੁਰ ਅੰਗ
ਜਮ ਕਲਾਓ, ਗੁਰ ਅੰਗਦ,
ਗੁਰ ਅੰਗਦ,
ਗੁਰ ਅੰਗ ਤੇ,
ਗੁਰ ਅੰਗ ਤੇ
ਸਤ ਸ਼ਬਦ ਸੁਮੇਓ,
ਸਤ ਸ਼ਬਦ ਸੁਮੇਓ।
ਹਾਂਜੀ, ਗੁਰੂ ਨਾਨਕ ਸਾਹਿਬ ਜੀ ਦੇ ਅੰਗ ਤੋਂ ਗੁਰ ਅੰਗ, ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਗ ਤੋਂ ਗੁਰ ਅੰਗ ਸਾਹਿਬ ਜੀ ਭਾਈ ਬਣੇ ਉਹਨਾਂ ਦੇ ਅੰਗ ਦੁਆਰਾ, ਅਤੇ ਫਿਰ ਸੱਚ ਸ਼ਬਦ ਸੁਮੇਓ,
ਸੁਮੇਓ
ਅਤੇ ਸੱਚੇ ਸ਼ਬਦ ਵਿਖੇ ਉਹ ਜਿਹੜੇ ਸੀ ਸਮਾ ਗਏ ਗੁਰੂ ਸਾਹਿਬ, ਗੁਰ ਅੰਗ ਸਾਹਿਬ ਜੀ, ਅਤੇ ਉਹਨਾਂ ਦੀ ਸਿਫਤ ਹੋ ਗਈ, ਉਹਨਾਂ ਦੀ ਉਪਮਾ ਹੋ ਗਈ। ਅੱਗੇ ਜੀ,
ਅਮਰਾ ਪਦ ਗੁਰ ਅੰਗਦ ਹੂੰ ਅਤ ਲੱਖ ਅਪਿਓ।
ਹਾਂ, ਗੁਰ ਅੰਗਦ ਤੋਂ, ਗੁਰ ਅੰਗਦ ਹੋ, ਇੱਦਾਂ ਪੜ੍ਹੋ, ਅਮਰਾ ਪਦ ਗੁਰ ਅੰਗਦ ਹੋ,
ਅਮਰਾ ਪਦ ਗੁਰ ਅੰਗਦ ਹੋ,
ਗੁਰ ਅੰਗਦ ਜੀ ਤੋਂ, ਗੁਰ ਅਮਰਦਾਸ ਜੀ ਨੇ ਅਮਰ ਪਦ ਪਾਇਆ, ਹੋਰ ਕੀ ਫਿਰ ਪ੍ਰਾਪਤ ਮਹਾਰਾਜ ਦੀ ਕੀ ਸਿਫਤ ਹੈ ਜੀ? ਅਤ ਅਲੱਖ ਅਪਿਓ,
ਅਤ ਅਲੱਖ ਅਪਿਓ,
ਅਤਿ ਮਰਚੇ ਪਾਤਸ਼ਾਹ ਜੀ, ਅਲੱਖ ਨਹੀਂ ਜਾਣੇ, ਨਹੀਂ ਜਾ ਸਕਦੇ ਗੁਰੂ ਅਮਰਦਾਸ ਜੀ ਦੇ। ਹਾਂ, ਤਦੇ ਤਾਂ ਕਹਿਣਾ ਤੇਰੀ ਉਪਮਾ ਤੋਂ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਉਹ ਬਣਾ ਗਏ ਸਿਉ, ਇਉਂ ਮਰਚੇ ਪਾਤਸ਼ਾਹ ਅਲੱਖ ਸਰੂਪ ਨੇ, ਅਪਿਓ ਭੇਦ ਤੋਂ ਰਹਿਤ ਨੇ ਜੀ ਗੁਰ ਅਮਰਦਾਸ ਜੀ।
ਗੁਰ ਅਮਰੋ ਗੁਰੂ ਰਾਮ ਨਾਮ,
ਨਹੀਂ ਗੁਰ ਅਮਰੋ,
ਗੁਰ ਅਮਰੋ
ਗੁਰ ਰਾਮਦਾਸ,
ਗੁਰ ਰਾਮ,
ਇਉਂ ਲਵੰਤਾ ਲਾਓ, ਗਤ ਅਛਲ ਅਸ਼ੇਓ,
ਗਤ ਛਲ ਅਸ਼ੇਓ,
ਪਕਾਵੇ ਵਿਸ਼ਰਾਮ ਨੂੰ,
ਗੁਰ ਅਮਰੋ ਗੁਰ ਰਾਮਦਾਸ, ਰਾਮਦਾਸ ਅਸ਼ੇਓ, ਰਾਮਦਾਸ ਨਹੀਂ ਹੈਗਾ, ਗੁਰ ਰਾਮ ਆ,
ਦਾਸ ਕਰ,
ਦਾਸ
ਦਾਸ ਕਰੋ, ਦਾਸ ਗੁਰੂ ਅਮਰ, ਗੁਰੂ ਅਮਰਦਾਸ, ਗੁਰੂ ਅਮਰਦੇਵ ਜੀ ਤਾਂ ਗੁਰੂ ਰਾਮਦਾਸ ਜੀ ਹੋਏ ਨੇ ਨਾ।
ਹਾਂਜੀ,
ਰਾਮ ਨਾਮ ਤਾਂ ਕਿਸੇ ਦਾ ਗੁਰੂ ਦਾ ਨਾਮ ਹੈ ਹੀ ਨਹੀਂ, ਕਹੇਗਾ ਕਿ
ਨਹੀਂ, ਪਰ ਰਾਮ ਨਾਮ ਲਿਖਿਆ।
ਹਾਂ, ਗੁਰੂ ਅਮਰਦਾਸ ਜੀ ਤੋਂ ਕੌਣ ਅੱਗੇ ਬਣੇ? ਗੁਰੂ ਗੁਰੂ ਰਾਮਦਾਸ ਜੀ ਬਣੇ, ਗੁਰੂ ਅਮਰਦੇਵ ਜੀ ਮਾਰਚੇ ਪਾਤਸ਼ਾਹ ਜੀ ਤੋਂ, ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ
ਗੁਰੂ।
ਹਾਂ, ਜਜ ਫਿਰ ਜੇ ਰਾਮ ਨਾਮ ਕਰਨਾ, ਫਿਰ ਰਾਮਦਾਸ ਦਾ ਅਧਿਹਾਰ ਕਰਨਾ ਪਊਗਾ, ਕੋਲੋਂ ਲਾਉਣਾ ਪਊਗਾ, ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਜੀ ਨਾਮ ਦੀ ਪ੍ਰਾਪਤੀ ਵਾਲੇ ਹੋਏ, ਫਿਰ ਉਹ ਅਰਥ ਬਣੂਗਾ। ਹਾਂਜੀ, ਅਤੇ ਫਿਰ ਉਹਨਾਂ ਦੀ ਗੱਤ ਕੈਸੀ ਆ ਗੁਰੂ ਰਾਮਦਾਸ ਮਹਾਰਾਜ ਜੀ ਦੀ? ਛਲ, ਹਾਂ, ਮਾਇਆ ਕਰਕੇ ਛਲੇ ਨਹੀਂ ਜਾਣ ਵਾਲੇ, ਚਰਨਾਂ 'ਚ ਖੜੀ ਆ ਸਾਰੀ ਮਾਇਆ, ਆਉਣ ਲਈ ਕਹਿਤਾ ਸੀ ਨਾ ਗੁਰੂ ਨਾਨਕ ਸਾਹਿਬ ਤੋਂ, 12 ਕੋ ਦੂਰ ਰਹੀ ਮਾਇਆ ਜਿਹੜੀ ਸੀ, ਗੁਰੂ ਅੰਗਦ ਸਾਹਿਬ 'ਚ 6 ਕੋ ਪਲੇ ਰਹੀ, ਗੁਰੂ ਅਮਰਦਾਸ ਜੀ ਦੇ ਵੇਲੇ ਬੂਹੇ ਦੇ ਅੱਗੇ ਆ ਕੇ ਬੇਨਤੀਆਂ ਕਰੀ ਗਈ, ਮਹਾਰਾਜ ਜੀ ਨਿਵਾਜ ਲਓ, ਲਾ ਲਓ ਚਰਨੀ, ਅਤੇ ਗੁਰੂ ਰਾਮਦਾਸ ਨੇ ਫਿਰ ਜਿਹੜੀ ਸੀ ਚਰਨੀ ਲਾ ਲਈ, ਫਿਰ ਤਦੇ ਹੁਣ ਮਹਾਰਾਜ ਦਰਬਾਰ ਗੁਰੂ ਰਾਮਦਾਸ ਜੀ ਦੇ ਦਰਵਾਜ਼ੇ ਚਾਰੇ ਬੂਹਿਆਂ ਨੂੰ ਠਣ ਠਣ ਕਰਦੀ ਆਉਂਦੀ ਆ, ਖੜਕਾ ਹੋ ਹੀ ਜਾਂਦਾ ਸਾਰਾ ਦਿਨ 24 ਘੰਟੇ ਉੱਥੇ। ਇਉਂ ਮਹਾਰਾਜ ਦੇ ਪਾਤਸ਼ਾਹ ਜੀ ਗਲ ਲਾਈ ਹੈ, ਪਰ ਛਲੇ ਨਹੀਂ ਗਏ, ਛਲ ਨੇ ਅਛੇ ਉਹ ਕੱਟਣ ਤੋਂ ਰਹਿਤ ਨੇ, ਪਰਪਕਾਰੀ ਜੀਵਨ ਮਹਾਰਾਜ ਪਾਤਸ਼ਾਹ ਜੀ ਦਾ ਜਾ ਲੱਗਦੇ ਨਾ ਢੇਰ ਉੱਥੇ, ਹਾਂ ਪੰਡਾ ਮੰਨ ਕੇ, ਹਾਂਜੀ ਆਉਂਦੀ ਹੈ। ਹਾਂ, ਅੱਗੇ ਜੀ,
ਰਾਮ ਰਸਕ ਅਰਜਨ ਗੁਰੂ
ਅਬਚਲ, ਰਾਮ ਕੀ ਕਿਹਾ ਜੀ?
ਨਹੀਂ ਭੈਣ, ਮੇਰੇ ਕੋਲ ਰਾਮ ਰਸਕ ਲਿਖਿਆ ਆ,
ਰਾਮ ਰਸ,
ਹਾਂ ਰਸਕ, ਰਾਰਾ ਸੱਸਾ ਕੱਕਾ,
ਇੱਥੇ ਵੀ ਰਾਮਦਾਸ, ਦੂਜਾ ਇਹ ਇਹ ਪਾਠ ਰਾਮ ਰਸਿਕ ਪਾਠ ਕੱਟਿਓ ਨਾ,
ਹਾਂਜੀ
ਇਹ ਪਾਠ ਦਾ ਭੇਦ ਹੈ, ਇੱਕਦਮ ਤਿਆਰ ਕਰ ਲੈਂਦੇ ਕਲਮ ਨੂੰ, ਫਿਰ ਇਹ ਪਾਠ ਦਾ ਭੇਦ ਹੋਣਾ ਹੈ। ਰਾਮ ਰਸਿਕ ਵੀ ਦੋਵੇਂ ਪਾਠ ਮੰਨੇ ਨੇ, ਕੱਟਣਾ ਨਹੀਂ। ਪਹਿਲਾ ਰਾਮਦਾਸ ਪਹਿਲਾ ਪਾਠ, ਦੂਜਾ ਰਾਮ ਰਸਿਕ,
ਰਾਮ
ਰਾਮ ਦੇ ਰਸੀਏ ਮਹਾਰਾਜ ਗੁਰੂ ਰਾਮਦਾਸ ਜੀ ਤੋਂ ਅਰਜਨ ਗੁਰੂ,
ਅਰਜਨ ਗੁਰੂ
ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਬਣੇ?
ਅਬਚਲ ਅਰਖੇਓ,
ਅਬਚਲ ਸਰੂਪ ਬਣ ਗਏ। ਹਾਂਜੀ, ਤੱਤੀ ਤਵੀ 'ਤੇ ਬੈਠਿਆਂ ਵੀ ਚਲਾਏ ਮਾਨ ਨਹੀਂ ਹੋਏ, ਆਪਣੀ ਸ਼ਾਂਤੀ ਤੱਤੀ ਤਵੀ 'ਤੇ ਬੈਠਿਆਂ ਵੀ ਕਾਇਮ ਰੱਖੀ। ਦੇਖੋ ਹਿਮਾਲਾ ਪਰਬਤ 'ਤੇ ਬਰਫ਼ ਪੈਂਦੀ ਹੈ, ਉਹ ਵੀ ਚਲਾਏ ਮਾਨ ਹੋ ਜਾਂਦੀ ਹੈ। ਜਦੋਂ ਸੂਰਜ ਤਪ ਪੈਂਦੀ ਹੈ, ਉਹ ਪਾਣੀ ਵੀ ਠੰਡਾ ਨਾ ਰਿਹਾ, ਬਰਫ਼ ਉਹ ਵੀ ਠੰਡੀ ਨਾ ਰਹੀ, ਪਾਣੀ ਦਾ ਰੂਪ ਬਦਲ ਗਈ। ਅਤੇ ਪੋਹ ਮਾਘ ਦੇ ਮਹੀਨੇ ਜਿਹੜੇ ਨੇ, ਉਹ ਵੀ ਫਿਰ ਜਦੋਂ ਮਹੀਨਾ ਅਗਲਾ ਬਦਲਦਾ, ਠੰਡੇ ਨਹੀਂ ਰਹਿ ਸਕੇ। ਚੰਦਨ ਵੀ ਜਿਹੜਾ ਅਸੀਂ ਠੰਡਾ ਮੰਨਿਆ ਹੈ, ਭਾਈ ਉਹ ਵੀ ਜਦੋਂ ਜਿਹੜੀ ਆ ਡੌਗ ਨਹੀਂ ਲੱਗਦੀ ਹੈ, ਤਾਂ ਉਹਦੇ ਵਿੱਚ ਉਹ ਵੀ ਠੰਡਾ ਨਹੀਂ ਰਹਿੰਦਾ, ਉਹ ਵੀ ਜਿਹੜਾ ਗਰਮ ਹੋ ਗਿਆ ਨਾਲ। ਪਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੱਤੀ ਤਵੀ 'ਤੇ ਬੈਠ ਕੇ ਜੇਠ ਹਾੜ ਦੇ ਮਹੀਨੇ ਵਿੱਚ ਵੀ, ਅਤੇ ਕਿਉਂਕਿ ਜੇਠ ਹਾੜ ਦਾ ਮਹੀਨੇ 'ਚ ਬਦਲ ਗਿਆ ਨਾ ਠੰਡ ਜਿਹੜੀ ਸੀ ਪੋਹ ਮਾਘ ਦੀ, ਮਰਚੇ ਪਾਤਸ਼ਾਹ ਜੀ ਮਹੀਨਾ ਵੀ ਜੇਠ ਦਾ ਅਤੇ ਗਰਮੀ ਵੀ ਹੈ ਪੂਰੀ, ਅਤੇ ਫਿਰ ਹੇਠੋਂ ਅੱਗ ਵਾਲੀ ਜਾ ਰਹੀ ਹੈ, ਉੱਪਰੋਂ ਰੇਤਾ ਪਾਇਆ ਜਾ ਰਿਹਾ ਹੈ, ਪਰ ਪਰਚੇ ਪਾਤਸ਼ਾਹ ਜੀ ਅਬ ਚੱਲ ਰਹੇ, ਠੰਡੇ ਹੀ ਰਹੇ, ਸ਼ਾਂਤ ਰਹੇ, ਨਹੀਂ ਬਦਲੇ। ਇਸ ਕਰਕੇ ਅਬਚਲ ਸਰੂਪ ਨੇ ਮਰਚੇ ਪਾਤਸ਼ਾਹ, ਅਤੇ ਅਰਖੇਓ ਇਸ ਮਸਤੀ ਵਿੱਚ ਰਹੇ, ਸਥਿਰ ਰਹੇ ਮਰਚੇ ਪਾਤਸ਼ਾਹ।
ਹਰ ਗੋਬਿੰਦ ਗੋਬਿੰਦ ਗੁਰ ਕਾਰਨ ਕਰਨਿਓ,
ਪੜੋ ਸਾਰੇ ਜੀ।
ਹਰ ਗੋਬਿੰਦ ਗੋਬਿੰਦ ਗੁਰ ਕਾਰਨ ਕਰਨਿਓ।
ਸੋ ਹੁਣ ਹਰਗੋਬਿੰਦ ਸੱਚੇ ਪੰਜਵੇਂ ਪਾਤਸ਼ਾਹ ਤੋਂ, ਫਿਰ ਅੱਗੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਬਣੇ? ਗੋਬਿੰਦ ਗੁਰ, ਜੋ ਗੁਰਗੋਬਿੰਦ ਸੀ ਕੀ ਰੂਪ ਬਣ ਗਏ? ਹਰਗੋਬਿੰਦ ਬਣ ਗਏ, ਹਰੀ ਪਰਮੇਸ਼ਰ ਗੋਬਿੰਦ ਦਾ ਰੂਪ ਹੋ ਗਏ। ਫਿਰ ਕਾਰਨ ਕਰਨੇ ਉਹ, ਕਾਰਨਾਂ ਦੇ ਕਾਰਨ ਹਾਰੇ ਹੋਏ। ਹਾਂ, ਕਾਰਨ ਦੇਖੋ ਕਿਹੋ ਜਿਹੇ ਕੀਤੇ, ਮੀਰੀ ਅਤੇ ਪੀਰੀ ਦੋਵਾਂ ਨੂੰ ਉਹਦੇ ਮਾਲਕ ਬਣੇ, ਉਹਦੇ 'ਚ ਬਿਰਾਜਮਾਨ ਰਹੇ, ਭਗਤੀ ਅਤੇ ਸ਼ਕਤੀ ਦਾ ਸੁਮੇਲ ਕੀਤਾ, ਇਹ ਕਾਰਨਾਂ ਦੇ ਕਾਰਨ ਹਾਰੇ ਹੋਏ। ਅਬ ਅਬ ਚੱਲ ਹੁੰਦਾ ਚਲਾਇਆ ਬਾਣ, ਜੋ ਚੱਲ ਜਾਵੇ, ਅਬ ਹੁੰਦਾ ਚੱਲਣ ਤੋਂ ਰਹਿਤ, ਜੋ ਨਾ ਚੱਲੇ। ਅਬ ਚੱਲ, ਚੱਲ ਹੁੰਦਾ ਚੱਲਣ ਵਾਲੀ ਚੀਜ਼, ਅਬ ਮੂਹਰੇ ਲਾ ਕੇ ਜੋ ਨਾ ਚੱਲੇ, ਸਥਾ ਸਥਿਰ। ਚਲੋ ਅਬ ਚੱਲਣ ਲੱਗ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ, ਆਰਾਮ ਕਹਿ ਦਿਓ ਨਾ। ਚਲੋ ਇਉਂ ਇਹ ਅਬਚਲ ਸਰੂਪ ਆ ਪਏ ਮਰਚੇ ਪਾਤਸ਼ਾਹ। ਤਦੇ ਹਜ਼ੂਰ ਸਾਹਿਬ ਜੀ ਨੂੰ ਕੀ ਕਿਹਾ ਹੈ? ਅਬਚਲ ਨਗਰ ਕੇ। ਚਲੋ ਅਗਲੀ ਵਾਰ ਸ਼ੁਰੂ ਹੋਣ ਲੱਗੀ ਹੈ ਜੀ, ਚੌਦਵੀਂ ਵਾਰ ਮੁੱਢ ਵਿੱਚ ਮੰਗਲ ਕਰਦੇ ਨੇ ਭਾਈ ਸਾਹਿਬ ਜੀ,
ਓਂਕਾਰ ਸਤਿਗੁਰ ਪ੍ਰਸਾਦ,
ਇਹ ਦੁਬਾਰੇ ਪੜਿਓ।
ਇੱਕ ਓਂਕਾਰ,
ਓਂ ਨਹੀਂ ਕਹਿਣਾ, ਇੱਕ
ਓ
ਓਂਕਾਰ, ਇਹ ਸ਼ੁੱਧ ਉਚਾਰਨ ਦਾ ਓ ਓਂਕਾਰ। ਉਹਦੇ ਦਾ ਮੂੰਹ ਖੁੱਲ੍ਹਾ ਹੈ, ਐਡੇ ਉੱਤੇ ਟਿੱਪੀ ਓਂ ਹੋ ਗਿਆ, ਅੱਗੇ ਕਾਰ ਕਹਿ ਦਿਓ। ਸੋ ਆਉਂ ਨਹੀਂ ਕਹਿਣਾ, ਇੱਕ ਅੱਗੇ ਓ ਓਂਕਾਰ, ਓ ਓਂਕਾਰ,
ਓਂਕਾਰ।
ਠੀਕ ਹੈ, ਫਿਰ
ਸਤਿਗੁਰ ਸੱਚਾ ਨਾਮ,
ਨਹੀਂ ਪੂਰਾ ਮੰਗਲ ਨਹੀਂ ਪੜਿਆ, ਇੱਕ
ਇੱਕ
ਓ ਓਂਕਾਰ ਸਤਿਗੁਰ ਅੱਗੇ। ਸਿਆਰੀ ਹੁਣ ਅੱਧੇ ਅੱਗੇ ਲਾਈ, ਅੱਧੇ ਅੱਗੇ ਲਾਈ, ਹੁਣ ਲੱਗੀ ਹੈ ਪ੍ਰਸਾਦ। ਠੀਕ ਹੈ, ਅਤੇ ਜਦੋਂ ਸਿਆਰੀ ਲੱਗੀ ਨਾ ਪ੍ਰਸਾਦ
ਪ੍ਰਸਾਦ,
ਹੁਣ ਇੱਦਾਂ ਇਹ ਸ਼ੁੱਧ ਉਚਾਰ। ਅਰਥ ਕੀ ਨੇ? ਪਰਮੇਸ਼ਰ ਇੱਕ ਹੈ, ਇੱਕ ਦੋ ਭਾਵ ਹੈ, ਭਾਵੇਂ ਲੋਕਾਂ ਨੇ ਬਹੁਤੇ ਬਣਾ ਲਏ, ਆਹ ਮਾਲਵੇ ਵਾਲਿਆਂ ਦਾ ਗੁਰਦੁਆਰਾ, ਮਾਝੇ ਵਾਲਿਆਂ ਦਾ ਗੁਰਦੁਆਰਾ, ਮਾਝਵੀਆਂ ਦਾ ਗੁਰਦੁਆਰਾ, ਅਤੇ ਕਿੱਡੇ ਕਿੱਡੇ ਅੱਡ ਅੱਡ ਹੋਰ ਕਿੰਨੇ ਰੱਬ ਬਣਾ ਲਏ ਲੋਕਾਂ ਨੇ, ਪਰ ਇੱਕੋ ਹੀ ਹੈ ਭਾਈ, ਇਸ ਲਈ ਮੁੰਡੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਕਹਿ ਕੇ ਕਹਿ ਦਿੱਤਾ, ਇੱਕ ਆ ਵਾ ਜੀ ਮੈਂ ਤਾਂ ਗੁਰੂ ਸਾਹਿਬ ਦਾ ਮਤ ਵੀ ਅਦਵੈਤ ਮਤ ਹੈ, ਇੱਕ ਦੱਤ ਹੈ ਅਦਵੈਤ ਸਰੂਪ ਆ ਉਹ। ਹਾਂਜੀ, ਜਿੰਨੇ ਸੰਤ ਉੱਡੇ ਉੱਡੇ ਉਨੇ ਅੱਡ ਅੱਡ ਦੇ ਗੁਰਦੁਆਰੇ ਬਣ ਗਏ ਨੇ। ਹਾਂਜੀ, ਅਤੇ ਓਅੰਕਾਰ ਇੱਕ ਦਾ ਅਰਥ ਹੈ ਉਹ ਭਾਈ ਅਦਵੈਤ ਸਰੂਪ ਹੈ, ਇੱਕੋ ਹੀ ਹੈ। ਇੱਕ ਦਾ ਅਰਥ ਹੈ ਲਾਸਾਨੀ ਆ, ਬੇਮਿਸਾਲ ਹੈ ਉਹ, ਅਤੇ ਉਹਦੇ 'ਚ ਭੇਦ ਨਹੀਂ ਸਿੱਧ ਹੁੰਦੇ, ਸਜਾਤੀ ਵਿਜਾਤੀ ਸਵਾਗਤ ਭੇਦਾਂ ਤੋਂ ਰਹਿਤ ਜਿਹੜਾ ਹੋਵੇ ਉਹਨੂੰ ਕਹਿੰਦੇ ਨੇ ਇੱਕ। ਸਜਾਤੀ ਭੇਦ ਕੀ ਹੁੰਦਾ? ਸਵੈ ਜਾਤੀ, ਮਨੁੱਖ ਵਰਗੇ ਹੋਰ ਮਨੁੱਖ ਹੈਗੇ ਨੇ, ਇੱਕ ਮਨੁੱਖ ਤਾਂ ਨਹੀਂ ਨਾ, ਹੋਰ ਮਨੁੱਖ ਹੈਗੇ ਨੇ, ਪਰ ਜਿਹੜਾ ਇੱਕ ਪਰਮੇਸ਼ਰ ਹੈ ਉਹਦੇ ਵਰਗਾ ਕਿਹੜਾ ਹੋਰ ਰੱਬ ਦੱਸੋਗੇ? ਕੋਈ ਨਹੀਂ ਨਾ। ਇਸ ਕਰਕੇ ਸਜਾਤੀ ਭੇਦ ਸਿੱਧ ਨਾ ਹੋਵੇ ਜਿਹਦੇ 'ਚ, ਉਹਦੇ ਸਜਾਤੀ ਭੇਦ ਵੀ ਨਹੀਂ ਸਿੱਧ ਹੁੰਦਾ। ਵਿਜਾਤੀ, ਹੋਰ ਜਾਤੀਆਂ, ਪਸ਼ੂ ਪੰਛੀ ਆਦਿਕ, ਪਸ਼ੂ ਮਨੁੱਖਾਂ ਦੇ ਬਰਾਬਰ ਕੁਝ ਪਸ਼ੂ ਪੰਛੀ ਜਾਤੀਆਂ ਵੀ ਹੈਗੀਆਂ ਨੇ, ਪਰ ਰੱਬ ਦੇ ਬਰਾਬਰ ਕਿੱਦਾਂ ਉੱਦਾਂ ਦਾ ਹੋਰ ਕੋਈ ਕਹੋਗੇ? ਨਹੀਂ ਨਾ ਕੋਈ। ਇਸ ਕਰਕੇ ਵਿਜਾਤੀ ਭੇਦ ਵੀ ਨਹੀਂ ਸਿੱਧ ਹੁੰਦਾ। ਸਵੈਗਤ, ਸਵੈਮ ਜਿਹੜੇ ਆਪਣੇ ਆਪ ਨੂੰ ਗਤ ਬੰਨੇ ਪ੍ਰਾਪਤ ਹੋਣ, ਕੀ ਅੰਗ ਪ੍ਰਤੰਗ ਆਪਣੇ ਕੋਲ, ਬਾਹਾਂ ਨੇ, ਲੱਤਾਂ ਨੇ, ਮੂੰਹ ਹੈ, ਕੰਨ ਨੇ, ਅੱਖਾਂ ਨੇ, ਇਹ ਅੰਗ ਆਪਾਂ ਨੂੰ ਪ੍ਰਾਪਤ ਨੇ। ਸੋ ਪਰਮੇਸ਼ੁਰ ਕੋਲ ਜਿਹੜਾ ਹੈ ਉਹ ਨਿਰਗੁਣ ਰੂਪ ਹੈ, ਕਿਹੜਾ ਉਹਨੂੰ ਦੱਸਾਂਗੇ? ਇਸ ਕਰਕੇ ਉਹ ਸਜਾਤੀ ਵਿਜਾਤੀ ਸਵੈਗਤ ਭੇਤਾਂ ਤੋਂ ਜਿਹੜਾ ਰਹਿਤ ਹੋਵੇ ਉਹਨੂੰ ਕਹਿੰਦੇ ਨੇ ਇੱਕ, ਉੱਥੇ ਸਿੱਧ ਨਾ ਹੋਣ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਅਤੇ ਸਤ ਗੁਰ, ਸਤ ਦਾ ਅਰਥ ਕਦੇ ਨਾਸ਼ ਨਹੀਂ ਹੁੰਦਾ ਉਹ, ਗੁਰ ਦਾ ਕੀ ਚੇਤਨ ਹੈ ਉਹ, ਜੜ ਨਹੀਂ ਹੈਗਾ, ਪ੍ਰਸਾਦ ਫਿਰ ਆਨੰਦ ਸਰੂਪ ਹੀ ਆ ਉਹ। ਇਹਨਾਂ ਗੁਣਾਂ ਵਾਲਾ ਵਾਹਿਗੁਰੂ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਦਾ ਅਰਥ ਹੈ ਕਿਰਪਾ, ਉਹਦਾ ਮਿਲ ਪੈਂਦਾ ਜੀ। ਇਹ ਕਿਹੜਾ ਮੰਗਲ ਹੋਇਆ? ਵਸਤੂ ਨਿਰਦੇਸ਼ ਮੰਗਲ, ਸਾਹਿਬ ਹੁਣ ਨਹੀਂ ਭੁੱਲਦੇ। ਧੰਨਵਾਦ ਭਾਈ ਗੁਰਦਾਸ ਸਾਹਿਬ ਜੀ ਦਾ, ਜਿਹਨੇ ਵਾਰ ਵਾਰ ਹਰੇਕ ਵਾਰ ਮੂਹਰੇ ਲਾਤਾ ਸਾਨੂੰ ਯਾਦ ਕਰਾਉਣ ਵਾਸਤੇ, ਤਾਂ ਜੋ ਸਭ ਨੂੰ ਯਾਦ ਰਹੇ ਵੀ ਕਿਹੜਾ ਮੰਗਲ ਹੈ। ਚਲੋ ਕੀ
ਸਤਿਗੁਰ ਸੱਚਾ
ਨਾਮ, ਮੰਗਲ ਤਾਂ ਇੱਕੋ ਹੀ ਹੁੰਦਾ ਨਾ, ਹੋਰ ਤਾਂ ਨਹੀਂ ਕੋਈ ਮੰਗਲ ਹੁੰਦੇ? ਤਿੰਨ ਚਾਰ ਹੁੰਦੇ ਨੇ, ਉਹ ਕਿਹੜੇ ਹੁੰਦੇ ਨੇ? ਹਾਂਜੀ, ਤਿੰਨ ਤਰ੍ਹਾਂ ਦੇ। ਚਲੋ ਕਿਹੜੇ ਕਿਹੜੇ? ਨਮਸਕਾਰ ਮੰਗਲ, ਆਪਣੇ ਆਪ ਨੂੰ ਮੱਥਾ ਟਿਕਾਉਣਾ ਕਿ ਟੇਕਣਾ? ਟੇਕਣਾ ਕਿਹਨੂੰ ਟੇਕਣਾ? ਆਪਣੇ ਇਸ਼ਟ ਨੂੰ। ਅੱਛਾ, ਇੱਕ ਤਾਂ ਉਹ ਮੰਗਲ ਹੋ ਗਿਆ, ਆਸ਼ੀਰਵਾਦ, ਸਿਰ 'ਤੇ ਹੱਥ ਰੱਖਣੇ ਲੋਕਾਂ ਦੇ, ਰਖਾਉਣੇ ਰਖਾਉਣੇ ਕਿ ਰੱਖਣੇ? ਕਿਸੇ ਤੋਂ ਰਖਾਉਣਾ? ਆਪਣੇ ਗੁਰਦੇਵ ਤੋਂ, ਸੱਚੇ ਪਾਤਸ਼ਾਹ ਮੇਰ ਦਾ ਹੱਥ ਰੱਖਦੀ ਸਿਰ 'ਤੇ, ਅਤੇ ਰੱਖ ਤਾਂ ਸਾਰੇ ਹੀ ਦਿੰਦੇ ਹਨ। ਚਲੋ ਉਹ ਛੇਤੀ ਫਿਰ ਅੰਗਲ ਲੰਘਾਉਣਾ ਹੁੰਦਾ ਨਾ, ਲਾਈਨ ਲੰਬੀ ਹੁੰਦੀ ਆ, ਲੰਬੀ ਲਾਈਨ ਹੁੰਦੀ ਹੈ। ਹੈਂਜੀ, ਤਿੰਨ ਤਰ੍ਹਾਂ ਦੇ। ਚਲੋ ਚਲੋ ਅੱਗੇ। ਹਾਂਜੀ ਹਾਂਜੀ,
ਸਤਿਗੁਰ ਸੱਚਾ ਨਾਉ ਗੁਰਮੁਖ ਜਾਣੀਐ।
ਹੁਣ ਚੌਦਵੀਂ ਵਾਰ 'ਚ ਭਾਈ ਸਾਹਿਬ ਕਹਿੰਦੇ ਨੇ ਭਾਈ ਸਤਿਗੁਰੂ ਦਾ ਬਖਸ਼ਿਆ ਹੋਇਆ ਸੱਚਾ ਨਾਂ ਹੈ। ਮੰਤਰ ਤਾਂ ਹੋਰ ਕੋਈ ਦਿੰਦੇ ਹਨ ਕਿ ਮੰਤਰ ਦੇ ਦਿੰਦੇ, ਕਹਿੰਦੇ ਗਾਹਾਂ ਨਾ ਦੱਸਿਓ ਕਿਤੇ, ਦੇਖਿਓ ਬਲੈਕ ਦਾ ਮਾਲ ਹੈ ਜੇ ਅੱਗੇ ਚੱਲ ਗਿਆ ਫਿਰ ਠੀਕ ਨਹੀਂ, ਜੇ ਅੱਗੇ ਦੱਸਤਾ ਉਹਨਾਂ ਕੋਲ ਕੌਣ ਆਊਗਾ? ਹਾਂ, ਇਸ ਲਈ ਸਤਿਗੁਰ ਸੱਚਾ ਨਾਮ, ਸੱਚਾ ਨਾਮ ਤਾਂ ਸਤਿਗੁਰ ਦੇ ਤੋਂ ਹੀ ਮਿਲਦਾ। ਤਦੇ ਮਹਾਰਾਜ ਨੇ ਕਿਹਾ ਜਪੋ ਸਾਰੇ, ਵੀ ਆਪ ਹੀ ਜਪੋ, ਜਪਾਓ ਸਾਰਿਆਂ ਨੂੰ, ਇਹ ਨਹੀਂ ਕਿਹਾ ਵੀ ਉੱਥੇ ਹੀ ਜਾਓ। ਹਾਂ, ਵਿਆਸ ਜਾ ਕੇ ਮਿਲੂਗਾ ਉੱਥੇ, ਇੱਥੇ ਨਹੀਂ ਮੈਂ ਦੱਸ ਸਕਦਾ, ਉੱਥੇ ਜਾਓ। ਪਰ ਪਤਾ ਨਹੀਂ ਮਹਾਰਾਜ ਦੇ ਪਾਤਸ਼ਾਹ ਜੀ ਨੇ ਬੈਸ ਗੁਫਾ ਮੈਂ ਆਖੋਂ ਕੈਸਾ, ਇਹ ਨਾਮ ਨੂੰ ਗੁਫਾ 'ਚ ਵੜ ਕੇ ਥੋੜ੍ਹੋ ਕਹਿਣਾ ਮੈਂ, ਸਾਗਰ ਡੂਗਰ ਨਿਰਭਉ ਐਸਾ। ਸੋ ਇਉਂ ਸਤਿਗੁਰ ਸੱਚਾ ਨਾਮ, ਸਤਿਗੁਰ ਸੱਚੇ ਪਾਤਸ਼ਾਹ ਸੱਚਾ ਨਾਮ ਬਖਸ਼ਿਆ ਆਪਾਂ ਨੂੰ। ਗੁਰਮੁਖ ਜਾਣੀ ਹੈ, ਪਰ ਗੁਰਾਂ ਦੁਆਰਾ ਜਾਣਦੇ ਨੇ ਕੌਣ? ਗੁਰਮੁਖ ਲੋਕ ਜਾਣ ਲੈਂਦੇ ਨੇ ਬਾਏ। ਹੋਰ
ਸਾਧ ਸੰਗਤ ਸੱਚ ਥਾਉ ਸ਼ਬਦ ਵਖਾਣੀ ਹੈ,
ਨਹੀਂ ਥਾਉ ਤੇ ਵਿਸਰਾਮ। ਸਾਧ ਸੰਗਤ ਸੱਚ ਥਾਉ ਸ਼ਬਦ ਵਖਾਣੀ ਹੈ, ਇਹ ਜਪਿਆ ਕਿੱਥੇ ਬੈਠ ਕੇ ਜਾਂਦਾ ਹੈ? ਥਾਉ ਕਿਹੜਾ ਹੈ? ਸਾਧ ਸੰਗਤ, ਸਾਧ ਸੰਗਤ ਜਿਹੜਾ ਸੱਚਾ ਥਾਂ ਹੈ, ਸੱਚਾ ਸਥਾਨ ਹੈ, ਸਤਿਖੰਡ ਰੂਪ ਹੈ, ਇੱਥੇ ਗੁਰਮੁਖ ਪਿਆਰੇ ਬੈਠ ਕੇ ਜਪਦੇ ਨੇ, ਸ਼ਬਦ ਵਖਾਣੀ ਹੈ। ਉੱਥੇ ਫਿਰ ਬ੍ਰਹਮ ਦੀ ਚਰਚਾ ਹੁੰਦੀ ਹੈ, ਸ਼ਬਦ ਅਰਥ ਬ੍ਰਹਮ, ਬ੍ਰਹਮ ਦਾ ਕਥਨ ਹੁੰਦਾ ਸਤਿਸੰਗ 'ਚ ਬੈਠ ਕੇ। ਅੱਗੇ ਹੋਰ ਜੀ ਸ਼ਾਬਾਸ਼।
ਦਰਗਹਿ ਸੱਚ ਨਿਉ ਜਲ ਦੁੱਧ ਛਾਣੀ ਹੈ।
ਹਾਂ, ਦਰਗਾਹ ਕਿਹੜੀ ਹੈ? ਸਾਧ ਸੰਗਤ, ਗੁਰੂ ਦਾ ਦਰਬਾਰ, ਜਿਹੜੇ ਗੁਰੂ ਦੇ ਦਰਬਾਰ ਦੀ ਸੱਚੀ ਸੰਗਤ ਦਾ ਇੱਥੇ ਸੱਚਾ ਹੀ ਨਿਆਂ ਹੁੰਦਾ ਗੁਰੂ ਦੀ ਸਭਾ ਵਿੱਚ। ਉੱਥੇ ਜਲ ਅਤੇ ਦੁੱਧ ਨੂੰ ਵੱਖਰਾ ਕਰਕੇ ਦੱਸ ਦਿੰਦੇ ਨੇ, ਆਹ ਜਲਦਾ ਆ ਦੁੱਧ ਹੈ। ਹਾਂਜੀ,
ਗੁਰਸਰਨੀ ਅਸਰਾਓ ਸੇਵ ਕਮਾਣੀ ਹੈ।
ਹਾਂ, ਅਸਰਾਓ ਆਸਰਾ, ਗੁਰੂ ਦੀ ਸਰਨ ਦਾ ਆਸਰਾ ਲੈ ਕੇ ਸਿੱਖ ਫਿਰ ਕੀ ਕਰਦੇ ਨੇ? ਸੇਵ ਕਮਾਣੀ ਹੈ, ਸੇਵਾ ਕਰਦੇ ਨੇ ਗੁਰੂ ਆਸਰੇ ਨਾਲ ਕਰਦੇ ਨੇ। ਸੱਚੇ ਪਾਤਸ਼ਾਹ ਤੇਰਾ ਆਸਰਾ ਦਿੱਤਾ ਹੋਇਆ, ਤਾਂ ਹੀ ਸੇਵਾ ਕਰਨ ਦੇ ਮੈਂ ਯੋਗ ਹੋਇਆ, ਮੇਰੇ ਵਿੱਚ ਕੋਈ ਬਲ ਨਹੀਂ ਹੈ। ਸੱਚੇ ਗੁਰੂ ਦੀ ਭਾਈ ਸੰਨ ਲੈਂਦੇ ਨੇ, ਝੂਠੇ ਦੀ ਨਹੀਂ ਲੈਂਦੇ, ਸੱਚੇ ਗੁਰੂ ਦੀ ਸੇਵਾ ਨੂੰ ਕਮਾਉਂਦੇ ਨੇ।
ਸ਼ਬਦ ਸੁਰਤ ਸੁਣ ਗਾਓ ਅੰਦਰ ਆਉਣੀ ਹੈ।
ਹਾਂ, ਸ਼ਬਦ ਸੁਰਤ ਸੁਣ ਗਾਓ ਅੰਦਰ ਆਉਣੀ ਹੈ। ਸਾਧ ਸੰਗ 'ਚ ਆ ਕੇ ਗੁਰ ਸ਼ਬਦ ਨੂੰ ਕੀ ਕਰਦੇ ਨੇ? ਪਹਿਲਾਂ ਨੇ ਸੁਣਦੇ ਨੇ, ਅਤੇ ਕੁਝ ਗਾਉਂਦੇ ਨੇ, ਕੁਝ ਕਥਨ ਕਰਦੇ ਨੇ ਬਖਤੇ ਹੋ ਕੇ, ਕੁਝ ਫਿਰ ਮੰਨਣ ਕਰਕੇ ਆਉਣੀ ਹੈ, ਨਿਧਿਆਸਣ ਵੀ ਕਰ ਲੈਂਦੇ ਨੇ, ਪਕਾ ਲੈਂਦੇ ਨੇ ਉਹਨੂੰ। ਹਾਂਜੀ,
ਤਿਸ ਕੁਰਬਾਣੇ ਜਾਓ ਮਾਣ ਨਿਮਾਣੀ ਹੈ।
ਅੱਛਾ ਭਾਈ, ਕੁਰਬਾਣੇ ਜਾਈਏ ਬਲਿਹਾਰੇ ਕੀ ਤੋਂ, ਜਿਹੜਾ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ ਗੁਰੂ ਆ। ਹਾਂ, ਮਾਣ ਨਿਮਾਣੀ ਹੈ, ਮਾਣ ਬਖਸ਼ਦੇ ਨੇ ਸਾਨੂੰ ਨਿਮਾਣਿਆਂ ਨੂੰ, ਬਲਿਹਾਰੇ ਉਸ ਗੁਰੂ ਤੋਂ ਜਾਈਏ। ਹਾਂ, ਹੁਣ ਵਾਰੀ ਵੰਝਾਂ ਘੋਲੀ ਵੰਝਾਂ ਤੌਂ ਸਾਹਿਬ ਕਹਿਣਾ ਵੈ, ਕੁਰਬਾਨ ਜਾਈਏ ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ। ਦਿਹਾੜੀ ਵਿੱਚ ਕਹਿੰਦੇ ਸੈਂਕੜੇ ਵਾਰੀ ਬਲਿਹਾਰ ਜਾਈਏ, ਇੱਕ ਵਾਰੀ ਨਹੀਂ, ਸੈਂਕੜੇ ਵਾਰੀ ਕੁਰਬਾਨ ਜਾਈਏ। ਹਾਂਜੀ, ਕਿਉਂ ਜਾਈਏ? ਜਿਨ ਮਾਨਸਤ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਮਨੁੱਖਾਂ ਤੋਂ ਦੇਵਤੇ ਬਣਾਉਣ ਨੂੰ ਦੇਰੀ ਨਹੀਂ ਲਾਈ ਜਿਨ੍ਹਾਂ ਨੇ, ਐਸੇ ਗੁਰੂ ਤੋਂ ਬਲਿਹਾਰ ਜਾਈਏ। ਜਿਨ੍ਹਾਂ ਮਨੁੱਖਾਂ ਤੋਂ ਵੀ ਭੂਤ ਨੇ ਬਣਾ ਤੇ, ਉਹਨਾਂ ਗੁਰੂਆਂ ਤੋਂ ਕੀ ਬਲਿਹਾਰੇ ਜਾਣਾ? ਪਹਿਲਾਂ ਚੰਗੇ ਭਲੇ ਤੇ ਹੋਰ ਪੁੱਠੇ ਰਾਹ ਪਾਤੇ ਸਰਸੇ ਵਾਲੇ ਵਰਗਿਆਂ ਨੇ, ਆਸ਼ੂਤੋਸ਼ ਵਗੈਰਾ ਪਾਰਟੀ ਜਿੰਨੀ ਇਕੱਠੀ ਹੋਈ ਆ। ਚਲੋ,
ਚਾਰ ਵਰਨ ਗੁਰਸਿੱਖ ਸੰਗਤ ਆਪਣਾ।
ਹਾਂ, ਇਸ ਕਰਕੇ ਭਾਈ ਗੁਰੂ ਸਿੱਖ ਸੰਗਤਾਂ ਦੇ ਵਿੱਚ ਕਿਸੇ ਨੂੰ ਬੰਦਸ਼ ਨਹੀਂ ਕੋਈ, ਆ ਜਾਓ ਭਾਈ ਖੱਤਰੀ ਵੀ, ਸ਼ੂਦਰ ਵੀ ਆ ਜਾਓ, ਵੈਸੇ ਵੀ ਆ ਜਾਓ, ਬੈਠੋ ਸਾਰੇ ਇਕੱਠੇ ਹੋ ਕੇ। ਚਾਰੇ ਦਰਵਾਜ਼ੇ ਤਾਂ ਹੀ ਰੱਖਦੇ ਹਰਿਮੰਦਰ ਸਾਹਿਬ ਦੇ, ਵੀ ਚਾਰੇ ਵਰਨਾਂ ਦੋ ਚਾਰੇ ਦਿਸ਼ਾਂ 'ਚੋਂ ਆਓ ਭਾਈ, ਇੱਥੇ ਕਿਸੇ ਨੂੰ ਕੋਈ ਰੋਕ ਨਹੀਂ। ਚਲ,
ਗੁਰਮੁਖ ਮਾਰਗ ਵਿਖ ਅੰਤ ਨਾ ਪਾਵਣਾ।
ਹਾਂ, ਸੋ ਗੁਰਮੁਖ ਮਾਰਗ ਵਿਖ,
ਗੁਰਮੁਖ ਮਾਰਗ ਵਿਖ,
ਹੁਣ ਵਿਖ ਕਈ ਅਰਥ ਰੱਖਦਾ ਹੈ। ਵਿਖ ਨਾਮ ਵਿਓ ਦਾ ਵੀ ਹੁੰਦਾ, ਵਿਖ ਨਾਮ ਜਿਹੜਾ ਹੈ ਆਹ ਕੰਮ ਬੜਾ ਵਿਖ ਮੈਂ ਬੜਾ ਔਖਾ ਹੈ ਬਾਈ। ਸੋ ਇਸੇ ਤਰ੍ਹਾਂ ਅਤੇ ਵਿਖ ਨਾਮ ਜਿਹੜਾ ਹੈ ਡਿੰਗ ਦਾ ਵੀ ਹੁੰਦਾ, ਕਦਮ ਇੱਕ ਵਿਖ ਨਾ ਚੱਲਾ ਨਾਲ ਇੱਕ ਕਦਮ ਭਰਦੇ ਨਾ ਆਪਾਂ, ਉਹਨੂੰ ਵੀ ਵਿਖ ਕਹਿ ਦਿੰਦੇ ਹਾਂ। ਸੋ ਇੱਥੇ ਕਦਮ ਵਾਲਾ ਅਰਥ ਵੀ ਲੱਗ ਜਾਊਗਾ। ਗੁਰਮੁਖ ਮਾਰਗ ਵਿਖ,
ਗੁਰਮੁਖ ਮਾਰਗ ਵਿਖ,
ਜਿਹੜਾ ਗੁਰਮੁਖਾਂ ਦਾ ਮਾਰਗ ਹੈ ਇਹਦੇ 'ਤੇ ਕਦਮ ਰੱਖ, ਇਹ 'ਤੇ ਚੱਲ, ਅਤੇ ਇਹ 'ਤੇ ਚੱਲਣਾ ਚੱਲਣਾ ਹੀ ਹੈ, ਅੰਤ ਨਾ ਪਾਵੀਂ, ਅੰਤ ਨਾ ਪਾਵਣਾ,
ਅੰਤ ਨਾ ਪਾਵਣਾ,
ਜਾਂ ਗੁਰਮੁਖਾਂ ਦੇ ਮਾਰਗ ਦੇ ਇੱਕ ਕਦਮ ਦਾ ਕਿਸੇ ਨੇ ਅੰਤ ਨਹੀਂ ਪਾਇਆ, ਉਹ ਵੀ ਅੰਤ, ਜਾਂ ਵਿਖ ਨਾਮ ਕਠਨ, ਗੁਰਮੁਖ ਮਾਰਗ ਵਿਖ, ਇਹ ਗੁਰਮੁਖਾਂ ਦਾ ਮਾਰਗ ਕਠਨ ਹੈ, ਸੌਖਾ ਨਹੀਂ ਮਾਰਗ, ਵਿਖਮ ਮਾਰਗ ਹੈ, ਅੰਤ ਨਾ ਪਾਵਣਾ, ਅੰਤ ਨਹੀਂ ਪਾਇਆ ਜਾਂਦਾ।
ਤੁਲ ਤੁਲਨਾ ਅੰਮ੍ਰਿਤ ਇੱਕ ਕੀਰਤਨ ਗਾਵਣਾ।
ਠੀਕ ਹੈ, ਤੁਲਨਾ ਅੰਮ੍ਰਿਤ ਇੱਕ,
ਅੰਮ੍ਰਿਤ ਇੱਕ
ਕੀਰਤਨ ਗਾਵਣਾ,
ਕੀਰਤਨ ਗਾਵਣਾ,
ਜਿਹੜਾ ਉਹਦੀ ਕੀਰਤੀ ਕਰਨੀ ਆ, ਜਸ ਕਰਨਾ ਸੰਗ 'ਚ ਬੈਠ ਕੇ, ਇਹਦੇ ਮੁਕਾਬਲੇ 'ਤੇ ਤੁਲ ਮੈਨੇ ਬਰਾਬਰ ਅੰਮ੍ਰਿਤ ਵਰਗਾ ਮਿੱਠਾ ਜਿਹੜਾ ਇੱਕ 'ਚੋਂ ਰਸ ਨਿਕਲਦਾ, ਉਹ ਵੀ ਇਹਦੇ ਬਰਾਬਰ ਨਹੀਂ ਹੈਗਾ। ਕਮਾਦ 'ਚੋਂ ਇੱਕ ਕਮਾਦ ਗੱਲਾਂ, ਹੋਰ
ਚਾਰ ਪਦਾਰਥ
ਭਿੱਖ,
ਭਿੱਖ ਭਿਖਾਰੀ ਪਾਵਣਾ,
ਚਾਰੇ ਪਦਾਰਥ ਦੀ ਭਿੱਖਿਆ ਭਿਖਾਰੀ ਹੋ ਕੇ ਪਾਉਂਦੇ ਨੇ ਗੁਰੂ ਦੇ ਸਿੱਖ, ਚਾਰੇ ਪਦਾਰਥ ਲੈ ਜਾਂਦੇ ਨੇ ਸਾਧਸੰਗਤ 'ਚੋਂ।
ਲੇਖ ਅਲੇਖ ਅਲਿਖ ਸ਼ਬਦ ਕਮਾਵਣਾ।
ਠੀਕ ਹੈ, ਲੇਖ ਅਲੇਖ ਅਲਿਖ,
ਲੇਖ ਅਲੇਖ ਅਲਿਖ,
ਜਿਹੜਾ ਭਾਈ ਅਲਿਖ ਵਾਹਿਗੁਰੂ ਹੈ ਨਾ, ਅਤੇ ਉਹਦਾ ਜਿਨ੍ਹਾਂ ਨੇ ਸ਼ਬਦ ਕਮਾਇਆ ਗੁਰੂ ਦਾ ਬਖਸ਼ਿਆ ਹੋਇਆ, ਉਹ ਕੀ ਬਣ ਗਿਆ? ਲੇਖ ਤੋਂ ਅਲੇਖ ਹੋ ਗਿਆ, ਉਹ ਵੀ ਅਲੇਖ ਬਣ ਗਿਆ, ਉਹਦਾ ਵੀ ਲੇਖਾ ਮੁੱਕ ਗਿਆ, ਜਿਹਨੇ ਗੁਰਸ਼ਬਦ ਦਾ ਕਮਾਈ ਕੀਤੀ। ਧਰਮ ਰਾਏ ਦਰ ਕਾਗਜ਼ ਫਾਰੇ, ਜਾਂ ਨਾਨਕ ਲੇਖਾ ਸਮਝਾ, ਉਹਨਾਂ ਦਾ ਲੇਖਾ ਹੀ ਨਹੀਂ ਕੋਈ ਰਹਿ ਜਾਂਦਾ, ਬਾਕੀ ਤਾਂ ਲੇਖੇ ਵਿੱਚ ਰਹਿੰਦਾ ਫਿਰ। ਹਾਂਜੀ।
ਸੂਜਨ ਭੂਤ ਭਵਿੱਖ ਨਾ ਆਪਸ
ਪਾਲੋ ਸਾਰੇ ਸੂਜਨ ਆ ਕੇ ਸੂਜਨ ਹੈ ਸੂਜਨ ਪਾਲ ਸੂਜਨ ਭੂਤ ਭਵਿੱਖ
ਸੂਜਨ ਭੂਤ ਭਵਿੱਖ
ਨਾ ਆਪ ਜਨਾਵਣਾ
ਨਾ ਆਪ ਜਨਾ
ਸੋ ਜਿਨ੍ਹਾਂ ਨੇ ਭਾਈ ਗੁਰਸਾਹਿਬ ਦੀ ਕੀਤੀ ਕਮਾਈ ਲੇਖੇ ਤੋਂ ਹੋ ਗਏ ਅਲੇਖ ਉਹਨਾਂ ਨੂੰ ਫਿਰ ਸੋਝੀ ਕਿਹੜੇ ਹੋ ਗਈ ਭੂਤ ਜਿਹੜਾ ਸਮਾਂ ਲੰਘ ਗਿਆ ਪਿੱਛੇ ਕੀ ਹੋਇਆ ਸੀ ਸੋਝੀ ਉਹਨਾਂ ਨੂੰ ਇਵੇਂ ਜਿਹੜਾ ਸੀ ਵਰਤਮਾਨ ਦੀ ਵੀ ਸੋਝੀ ਕੀ ਹੋਣਾ ਹੋ ਰਿਹਾ ਭਵਿੱਖ ਕੀ ਹੋਵੇਗਾ ਅੱਗੇ ਨੂੰ ਇਹ ਤ੍ਰਿਕਾਲਦਰਸ਼ੀ ਹੋ ਗਏ ਉਹ ਤ੍ਰਿਕਾਲਦਰਸ਼ੀ ਹੋ ਕੇ ਨਾ ਆਪ ਜਣਾਵਣਾ ਪਰ ਆਪਣੇ ਆਪ ਨੂੰ ਜਣਾਉਂਦੇ ਨਹੀਂ ਹਾਂਜੀ
ਆਦਿ ਪੁਰਖ ਆਦੇਸ਼ ਅਲੱਖ ਲਿਖਾਇਆ
ਆਦਿ ਪੁਰਖ ਜਿਹੜਾ ਪਰਮੇਸ਼ਰ ਹੈ ਜੀ ਉਸ ਨੂੰ ਨਮਸਕਾਰ ਹੈ ਜਿਨ੍ਹਾਂ ਨੂੰ ਨਮਸਕਾਰ ਕੀਤੀ ਹੈ ਉਹਨਾਂ ਨੇ ਲੱਖ ਵਸਤੂ ਨੂੰ ਲਿਖਣ ਵਾਲੇ ਹੋ ਗਏ ਪਰਮੇਸ਼ਰ ਨੂੰ ਜਾਣਨ ਵਾਲੇ ਬਣ ਗਏ ਹਾਂਜੀ
ਅਨਹਦ ਸ਼ਬਦ ਅਵੇਸ਼ ਅਗੜ ਕਢਾਇਆ
ਹਾਂ ਅਨਹਦ ਸ਼ਬਦ ਦੁਆਰਾ ਗੁਰੂ ਨੇ ਬਖਸ਼ਿਆ ਸ਼ਬਦ ਉਹ ਸ਼ਬਦ ਕੋਈ ਜਿਹੜਾ ਸੀ ਆਮ ਸ਼ਬਦ ਨਹੀਂ ਸੀ ਉਹ ਸ਼ਬਦ ਅਨਹਦ ਹੈ ਹਾਂ ਹੱਦ ਤੋਂ ਪਰੇ ਸ਼ਬਦ ਆ ਉਹ ਜਦੋਂ ਉਹਦਾ ਅੰਦਰ ਅਵੇਸ਼ ਹੋ ਗਿਆ ਨਾ ਪ੍ਰਵੇਸ਼ ਕਰਵਾਤਾ ਗੁਰੂ ਮਹਾਰਾਜ ਜੀ ਨੇ ਫਿਰ ਅਗੜ ਕਢਾਇਆ ਨਾ ਕੜੇ ਹੋਏ ਮਨ ਨੂੰ ਘੜ ਦਿੱਤਾ ਆ ਦੇਖੋ ਨਾ ਤਰਖਾਣਾ ਦੇ ਕੋਲ ਅਣਘੜ ਜਿਹਾ ਡੰਡਾ ਦੇ ਦਈਏ ਆਪਾਂ ਉਹਨੂੰ ਪਹਿਲਾਂ ਭੋਲੇ ਨਾਲ ਤਸ ਦਿੰਦੇ ਆ ਤਸ ਕੇ ਸੋਹਣਾ ਰੰਦਾ ਲਾ ਦਿੰਦੇ ਆ ਫਿਰ ਉਹਨੂੰ ਵਧੀਆ ਸ਼ਕਲ ਸੂਰਤ ਬਣਾ ਦਿੰਦੇ ਆ ਉਹ ਸਾਡਾ ਮਨ ਵੀ ਅਣਘੜਿਆ ਹੋਇਆ ਮਨ ਜਿਹੜਾ ਸੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਲਾ ਕੇ ਨਾਮ ਦੇ ਅਭਿਆਸ ਦਾ ਰੰਦਾ ਉਹਨੂੰ ਘੜ ਦਿੰਦੇ ਨੇ ਸ਼ੁੱਧ ਬਣਾ ਦਿੰਦੇ ਨੇ ਹਾਂ
ਸਾਧ ਸੰਗਤ ਪ੍ਰਵੇਸ਼ ਅਪਿਓ ਪੀ ਆਇਆ
ਸਾਧ ਸੰਗਤ ਲਿਆ ਕੇ ਸਿੱਖ ਨੂੰ ਉਹ 'ਚ ਪ੍ਰਵੇਸ਼ ਕਰਵਾਇਆ ਸੰਗਤ 'ਚ ਲਿਆਂਦਾ ਲਿਆ ਕੇ ਸੰਗਤ 'ਚ ਫਿਰ ਕਹਿੰਦੇ ਲੈ ਪੀ ਲੈ ਅੰਮ੍ਰਿਤ ਹੁਣ ਪੰਜ ਘੁੱਟਾਂ ਜਿਹੜੀਆਂ ਨੇ ਮੂੰਹ 'ਚ ਪਾ ਲਏ ਪੰਜ ਨੇਤਰਾਂ 'ਚ ਪਾ ਲਿਆ ਛਿੱਟੇ ਬੁੱਕ ਭਰ ਭਰ ਕੇ ਪਾਉਂਦੇ ਨੇ ਪੰਜ ਪਿਆਰੇ ਪੰਜ ਪਾ ਲਿਆ ਸਿਰ ਵਿੱਚ ਤਾਂ ਜੋ ਸਿਰ ਕਿਸੇ ਹੋਰ ਕਿਸੇ ਪਾਸੇ ਨਾ ਕਿਸੇ ਕੋਲ ਝੁੱਕ ਜਾਵੇ ਸਿਉਂ ਉਹ ਅਪਿਓ ਪਿਆ ਦਿੱਤਾ ਜੀ
ਗੁਰ ਪੂਰੇ ਉਪਦੇਸ਼ ਸੱਚ ਦਰੜਾਇਆ
ਜਾਂ ਜਿਨ੍ਹਾਂ ਨੂੰ ਹਾਲੇ ਪਿਆਸ ਨਹੀਂ ਸੀ ਲੱਗੀ ਸਾਧ ਸੰਗਤ 'ਚ ਲਿਆ ਕੇ ਅੰਮ੍ਰਿਤ ਛਕਣ ਦੀ ਪਿਆਸ ਲਾ ਦਿੱਤੀ ਜਿਨਕੋ ਲੱਗੀ ਪਿਆਸ ਅੰਮ੍ਰਿਤ ਛੇ ਖਾਹੇ ਸਹੀ ਨਹੀਂ ਪੜ੍ਹਨਾ ਉੱਥੇ ਸਹੀ ਪੜ੍ਹੀ ਜਾਂਦੇ ਅੰਮ੍ਰਿਤ ਸਹੀ ਖਾਹੇ ਪਾਠ ਆ ਛੇ ਸੇਬ ਨਹੀਂ ਕਹਿਣਾ ਛੇ ਸੱਸਿਓ ਲਾਈੜੀ ਨੂੰ ਸਿਆਰੀ ਹਾਂ ਸੋ ਗੁਰਪੂਰਾ
ਉਪਦੇਸ਼
ਇਹ ਹੈ ਪੂਰੇ ਗੁਰੂਆਂ ਦਾ ਉਪਦੇਸ਼ ਜਿਨ੍ਹਾਂ ਨੇ ਸੱਚੇ ਨਾਮ ਨੂੰ ਦ੍ਰਿੜ ਕਰਵਾ ਦਿੱਤਾ ਸੱਚਾ ਨਾਮ ਦ੍ਰਿੜ ਹੋ ਗਿਆ ਫਿਰ ਸੱਚਾ ਵਾਹਿਗੁਰੂ ਵੀ ਦ੍ਰਿੜ ਹੋ ਜਾਂਦਾ ਹੈ ਚਲੋ ਅੱਗੇ
ਗੁਰਮੁਖ ਭੂਪਤ ਵੇਸਨਾ ਵਿਆਪੇ ਮਾਇਆ
ਵੇਸ਼ ਤੇ ਵਿਸਾ ਗੁਰਮੁਖ ਭੂਪਤ ਵੇਸ਼
ਗੁਰਮੁਖ ਭੂਪਤ ਵੇਸ਼
ਭੂ ਹੋ ਗਈ ਜ਼ਮੀਨ ਪਤ ਹੋ ਗਏ ਮਾਲਕ ਜ਼ਮੀਨ ਦੇ ਮਾਲਕ ਕੌਣ ਰਾਜੇ ਭੂਪਤ ਤਾਂ ਭੂਪਤ ਨਾ ਬਣਿਆ ਭੂਪ ਜ਼ਮੀਨ ਭੂਮੀ ਵਾਲੇ ਪਤੀ ਭੂਮੀ ਦੇ ਇਲਾਕਿਆਂ ਦੇ ਮਾਲਕ ਅਤੇ ਅਰਥ ਹੋ ਗਿਆ ਰਾਜੇ ਗੁਰਮੁਖ ਜਿਹੜੇ ਨੇ ਭਾਈ ਉਹਨਾਂ ਦਾ ਰਾਜਿਆਂ ਵਾਲਾ ਲਿਬਾਸ ਹੈ ਸੋਹਣਾ ਗੋਲ ਦਸਤਾਰਾ ਅਤੇ ਉੱਤੇ ਖੰਡੇ ਲਿਸਕਦੇ ਚੱਕਰ ਵੀ ਪਾਏ ਖੁੱਲ੍ਹਾ ਚੋਲਾ ਜਿਵੇਂ ਪੁਸ਼ਾਕ ਨਹੀਂ ਪਾਉਂਦੇ ਬਾਦਸ਼ਾਹ ਹਾਂਜੀ ਉਹਨਾਂ ਦੀ ਸੋਹਣੇ ਬਾਦਸ਼ਾਹੀ ਪੁਸ਼ਾਕ ਜਿਹੜੀ ਹੈ ਦੇਖਿਆ ਕਰੋ ਕਿਤੇ ਸ਼ਾਹੀ ਪੁਸ਼ਾਕਾਂ ਪਈਆਂ ਨੇ ਖੁੱਲ੍ਹੇ ਪੁਸ਼ਾਕੇ ਨੇ ਇਹ ਮਰ ਗਏ ਇਹ ਰਾਜੇ ਝੂਠੇ ਨੇ ਚਾਰ ਦਿੰਦੇ ਹੀ ਨੇ ਚਲੇ ਜਾਣਗੇ ਇੱਥੋਂ ਝੂਠੇ ਕਰਤ ਦਰਵਾਜ਼ਾ ਐਵੇਂ ਝੂਠੀ ਦਾਅਵੇ ਕਰਦੇ ਨੇ ਸੋ ਇਸ ਲਈ ਇਹ ਗੁਰਮੁਖ ਜਿਹੜੇ ਨੇ ਭਾਈ ਸੱਚੇ ਬਾਦਸ਼ਾਹ ਵਾਲਾ ਲਿਬਾਸ ਮਾਰੇ ਨੇ ਬਖਸ਼ਿਆ ਸਿੱਖ ਨੂੰ ਜਿਸ ਕਰਕੇ ਨਾ ਵਿਆਪਾ ਮਾਇਆ ਖੰਡੇ ਨੂੰ ਦੇਖ ਕੇ ਮਾਇਆ ਪਹਿਲਾਂ ਹੀ ਭੱਜ ਜਾਂਦੀ ਆ ਚਲੋ ਕਿਰਪਾਨ ਤੋਂ ਡਰਦੀ ਭੱਜ ਜਾਂਦੀ ਆ
ਬ੍ਰਹਮ ਵਿਸ਼ਨ
ਵੱਢ ਦੇਣਗੇ ਮੈਨੂੰ ਨੱਕ ਕੰਨ ਮੇਰੇ ਚਲੋ
ਬ੍ਰਹਮ ਵਿਸ਼ਨ ਮਹੇਸ਼ ਨਾ ਦਰਸ਼ਨ ਪਾਇਆ
ਭਾਈ ਬਰਮਾ ਨੇ ਵੀ ਨਹੀਂ ਦਰਸ਼ਨ ਪਾਇਆ ਮਹਾਰਾਜ ਦਾ ਅਕਾਲ ਪੁਰਖ ਦਾ ਵਿਸ਼ਨੂੰ ਨੇ ਮਹੇਸ਼ ਸ਼ਿਵਜੀ ਵਰਗਿਆਂ ਨੇ ਵੀ ਦਰਸ਼ਨ ਨਹੀਂ ਪਾਇਆ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਹੋਏ ਵਡਾਉਣ ਬੜੇ ਚਰਚ ਦੀ ਗੱਲ ਆਇਆ ਹੈ ਚਰਚ ਵਾਹਿਗੁਰੂ ਇਹਨਾਂ ਨੂੰ ਵੇਖਦਾ ਪਰ ਉਹਨਾਂ ਨੂੰ ਵੇਖ ਨਹੀਂ ਸਕੇ ਇਹਨਾਂ ਨੇ ਦਰਸ਼ਨ ਨਹੀਂ ਪਾਇਆ ਕਿਉਂ ਨਹੀਂ ਪਾਇਆ ਬਈ ਤਿੰਨ ਗੁਣਾਂ ਵਿੱਚ ਇਹ ਨੇ ਬ੍ਰਹਮਾ ਰਜੋਗੁਣੀ ਹੈ ਵਿਸ਼ਨੂੰ ਸਤੋਗੁਣੀ ਹੈ ਅਤੇ ਸ਼ਿਵ ਜੀ ਤਮੋ ਗੁਣੀ ਹੈ, ਤਿੰਨਾਂ ਗੁਣਾਂ 'ਤੇ ਮਾਇਆ ਦੇ ਨੇ ਅਤੇ ਮਾਇਆ ਤਿੰਨਾਂ ਗੁਣਾਂ 'ਚ ਰਹਿਣ ਵਾਲੇ ਜੀ, ਚੌਥੇ ਪਦ ਨੂੰ ਕਿਵੇਂ ਪ੍ਰਾਪਤ? ਇਸ ਕਰਕੇ
ਵਿਸ਼ਨੇ ਦਸ ਅਵਤਾਰ ਨਾਵ ਗਣਾਇਆ।
ਹਾਂ, ਵਿਸ਼ਨੂੰ ਜੀ ਨੇ ਦਸ ਅਵਤਾਰ ਲਏ ਕਹਿੰਦੇ, ਫਿਰ ਨੌ ਜਿਹੜੇ ਸੀ ਗਿਣੇ ਦਸ, ਇੱਕ ਨੇ ਹੁਣ ਅਜੇ ਨੌ ਹੋ ਗਏ ਨੇ, ਮਤਸਕਤਾ ਮੱਛ ਅਵਤਾਰ, ਕੱਛ ਅਵਤਾਰ, ਬ੍ਰਹ ਅਵਤਾਰ, ਨਰਸਿੰਘ ਅਵਤਾਰ, ਸੋ ਉਹ ਜਿਹੜੇ ਨੇ 52 ਅਵਤਾਰ ਧਾਰੇ ਨੇ, ਪਰ ਇਹ ਨਾਮ ਇਹ ਗਿਣੇ ਗਏ ਉਹਨਾਂ ਦੇ, ਸਤੋ ਗੁਣੀ ਬਣ ਗਏ। ਹੋਰ
ਕਰ ਕਰ ਅਸਰ
ਅਸੁਰ
ਅਸੁਰ
ਹਾਂ ਸ਼ੰਗਾਰ
ਸ਼ੰਗਾਰ ਵਾਦ ਵਧਾਇਆ।
ਵਿਸ਼ਨੂੰ ਜੀ ਨੇ ਦਸ ਅਵਤਾਰ ਜਿਹੜੇ ਨੌ ਧਾਰ ਕੇ, ਅਸੁਰ ਜਿਹੜੇ ਦੈਂਤ ਰਾਕਸ਼ਸ ਅਸੁਰ ਉਹਨਾਂ ਨੂੰ ਕਹਿੰਦੇ ਨੇ, ਰਾਕਸ਼ਾਂ ਦਾ ਸ਼ੰਗਾਰ ਨਾਸ਼ ਕੀਤਾ, ਬੜੇ ਯੁੱਧ ਕਰਨੇ ਪਏ, ਵਾਦ ਵਧਾਇਆ ਉਹਨਾਂ ਨਾਲ, ਝਗੜੇ ਵਧਾਏ, ਨਾਸ਼ ਕੀਤੇ ਨੇ। ਤਾਂ ਬ੍ਰਹਮੇ
ਬ੍ਰਹਮੇ ਵੇਦ ਵਿਚਾਰੇ
ਦਲਾਵਾਂ ਨਹੀਂ ਜੀ ਲੱਗੀਆਂ ਜੀ, ਬ੍ਰਹਮ
ਬ੍ਰਹਮੇ
ਮੈਂ ਨਹੀਂ ਪਾਇਆ
ਬ੍ਰਹਮ ਮੈਂ
ਹਾਂ ਲੱਗੀ
ਵੇਦ ਵਿਚਾਰ
ਹਾਂ
ਆਖ ਸੁਣਾਇਆ।
ਬ੍ਰਹਮਾ ਨੇ ਵੇਦਾਂ ਦਾ ਵਿਚਾਰ ਆਖ ਕੇ ਲੋਕਾਂ ਨੂੰ ਸੁਣਾਇਆ, ਜਿਹਦੇ ਕਰਕੇ ਹੰਕਾਰ ਹੋ ਗਿਆ।
ਮਨ ਅੰਦਰ ਚਲੋ ਮਨ ਅੰਦਰ ਅਹੰਕਾਰ
ਅਹੰਕਾਰ
ਹੰਕਾਰ
ਨਹੀਂ ਹੰਕਾਰ ਐਡਾ ਲਾਓ ਨਾ ਬੁਰੇ
ਅਹੰਕਾਰ
ਅਹੰਕਾਰ
ਹੰਕਾਰ
ਅਹੰਕਾਰ
ਹੰਕਾਰ
ਹੁਣ ਤੁਸੀਂ ਸੁਣੋ ਜੀ ਉਹ ਬੋਲਣਗੇ। ਹਾਂਜੀ
ਮਨ ਅੰਦਰ ਅਹੰਕਾਰ
ਥੋੜ੍ਹਾ ਠੀਕ ਹੋਇਆ। ਹਾਂ ਚਲੋ
ਜਗਤ ਉਪਾਇਆ
ਮਨ ਵਿੱਚ ਬ੍ਰਹਮ ਨੇ ਹੰਕਾਰ ਕੀਤਾ ਕਿ ਮੈਂ ਜੀ ਚਾਰ ਵੇਦਾਂ ਦਾ ਗਿਆਤਾ ਵਾਂ, ਮੈਂ ਸ੍ਰਿਸ਼ਟੀ ਰਚਦਾ, ਜਗਤ ਨੂੰ ਪੈਦਾ ਕਰਨ ਵਾਲਾ, ਇਹ ਹੰਕਾਰ ਹੋ ਗਿਆ ਉਹਨੂੰ, ਰਜੋ ਗੁਣੀ ਹੰਕਾਰ ਹੀ ਹੋ ਗਿਆ। ਫਿਰ ਮਹਾਂਦੇਵ ਕਿਹੜਾ ਘੱਟ ਰਿਹਾ?
ਮਹਾਂਦੇਵ ਲਾਏ ਤਾਸ ਤਾਰ
ਉਹਨੂੰ ਆਪਣੀ ਸਮਾਧੀ ਦਾ ਹੰਕਾਰ ਹੋ ਗਿਆ, ਮੈਂ 88,000 ਵਰੇ ਸਮਾਧੀ 'ਚ ਬਹਿਣਾ, ਧਿਆਨ 'ਚ ਬਹਿਣਾ, ਤਾਮਸ
ਤਾਮਸ ਤਾਇਆ
ਇਹ ਤਮੋ ਗੁਣ 'ਚ ਤਪਿਆ ਪਿਆ, ਹੋਰਾਂ ਨੂੰ ਤਪਾਈ ਜਾਂਦਾ, ਗਲ ਘੁੱਟੀ ਜਾਂਦਾ ਹਰੇਕ ਦੇ।
ਗੁਰਮੁਖ ਮੁਖ ਦੁਆਰ
ਪਰ ਤਨ ਨੇ ਗੁਰਮੁਖ ਜਿਹਨਾਂ ਨੂੰ ਭਾਈ ਮੁਕਤੀ ਦਾ ਦੁਆਰਾ
ਆਪ ਗਵਾਇਆ।
ਮੁਕਤ ਕਿਵੇਂ ਪ੍ਰਾਪਤ ਕੀਤਾ? ਆਪਾ ਭਾਵ ਗਵਾ ਕੇ, ਥੋੜ੍ਹਾ ਵੀ ਕਿਤੇ ਹਾਂ ਮੈਂ ਨਹੀਂ, ਥੋੜ੍ਹਾ ਵੀ ਕਿਤੇ ਹੰਕਾਰ ਨਹੀਂ। ਤਿੰਨ ਲੋਕਾਂ ਦੀ ਗਿਆਤ ਵੀ ਹੈ, ਬ੍ਰਹਮ ਗਿਆਨੀ ਵੀ ਨੇ, ਹਰਨ ਫਰਨ ਜਾਕਾ ਨੇਤਰ ਫੋਰ ਦੀ ਸ਼ਕਤੀ ਵੀ ਰੱਖਦੇ ਨੇ, ਪਰ ਨਹੀਂ ਭਾਈ ਜਣਾਇਆ ਨਹੀਂ, ਆਪਾ ਭਾਵ ਗਵਾਇਆ। ਬਸ ਇੱਥੇ ਤੱਕ ਸੀ, ਨਾਰਦ ਮੁਨੀ ਦੀ ਕੱਲ੍ਹ ਨੂੰ ਕਰਾਂਗੇ ਗੱਲ। ਹਾਂਜੀ ਪੜ੍ਹੋ ਹੁਣ ਸਾਰੇ ਇਕੱਠੇ, ਤੁਸੀਂ ਦੋਵੇਂ ਜਾਣੇ ਮੈਂ ਪਹੁੰਚਾ।
ਇਸਨੇ ਦਸ ਅਵਤਾਰ ਨਾਮ ਗਣਾਇਆ, ਕਰ ਕਰ ਅਸਰ ਸੰਘਾਰ ਬਾਦ ਵਧਾਇਆ, ਬ੍ਰਹਮੇ ਵੇਦ ਵਿਚਾਰ ਆਖ ਸੁਣਾਇਆ,
ਮਨ ਅੰਦਰ ਅਹੰਕਾਰ ਜਗਤ ਪਾਇਆ,
ਮਹਾਦੇਵ
ਲਾਇ ਤਾਰ ਤਾਮਸ ਤਾਇਆ,
ਗੁਰਮੁਖ ਮੁਖ ਦੁਆਰ
ਆਪ ਗਵਾਇਆ, ਗੁਰਮੁਖ ਮੁਖ ਦੁਆਰ ਆਪ ਗਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।